ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਸੁਖਕੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਵਾਂ ਜੋਰ ਕਰ ਬੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ ਥੋਰੈ ਹੀ ਸੋ ਦਿਨਨ ਮੈਂ ਭਇਓ ਅਸਲਮ ਖਾਨ ਬਹੀਰ ਇਸ ਕੀ ਜਾਗਾ ਸੋ ਬਹਿਓ ਅਸਮੁੰਦ ਖਾਨਨ ਬੀਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗ ਜੀ ਮਹਾਰਾਜ ਦੇ ਚਰਨਾਂ ਚ ਸੰਧਿਆ ਦੇ ਦੀਵਾਨ ਸਜੇ ਨੇ ਔਰ ਸਜੇ ਦੀਵਾਨਾਂ ਵਿੱਚ ਢਾਡੀ ਸਿੰਘਾਂ ਤੋਂ ਕਲਗੀਧਰ ਪਾਤਸ਼ਾਹ ਦਾ ਇਤਿਹਾਸ ਸਰਵਣ ਕੀਤਾ ਜੋ ਗੁਰੂ ਘਰ ਦੇ ਵਿੱਚ ਪਿਛਲੇ 18-19 ਦਿਨਾਂ ਤੋਂ ਕਥਾ ਚੱਲ ਰਹੀ ਹੈ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਦੀ ਕਥਾ ਇਹਦੇ ਵਿੱਚ ਕੁਝ ਵਿਸ਼ੇਸ਼ ਜਿਹੜੇ ਪ੍ਰਸੰਗ ਹਨ ਉਹ ਹੀ ਆਪਾਂ ਵਿਚਾਰ ਸਕਣੇ ਨੇ ਸੋ ਜਦੋਂ ਭਾਈ ਕਪੂਰ ਸਿੰਘ ਜੀ ਨੂੰ ਨਵਾਬੀ ਦਾ ਖਿਤਾਬ ਦਿੱਤਾ ਗਿਆ ਸਮਝੋ ਇੱਕ ਤਰ੍ਹਾਂ ਨਾਲ ਖਾਲਸੇ ਦੀ ਤਾਕਤ ਤੋਂ ਡਰ ਕੇ ਹੀ ਤੁਰਕਾਂ ਨੇ ਇਹ ਰਾਹ ਅਪਣਾਇਆ ਸੀ ਕਹੋ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੋ ਲੈ ਹੈ ਕੋਈ ਕਿਸੇ ਨੂੰ ਨਵਾਬੀ ਦਿੰਦਾ ਕੋਈ ਖਿਤਾਬ ਦਿੰਦਾ ਕੋਈ ਅਹੁਦਾ ਦਿੰਦਾ ਬਿਨਾਂ ਕਿਸੇ ਸਿਫਾਰਸ਼ ਦੇ ਤਾਂ ਸਿਪਾਹੀ ਦੀ ਨੌਕਰੀ ਵੀ ਨਹੀਂ ਮਿਲਦੀ ਉਹ ਵੀ ਕੋਈ ਵੱਡੇ ਅਫਸਰ ਦੇਖਦੇ ਆ ਵੀ ਇਹਦੀ ਕੋਈ ਸਿਫਾਰਿਸ਼ ਹੈ ਜਾਂ ਕੋਈ ਵੋਟਾਂ ਹਨ ਇਹਦੀ ਕੋਈ ਸਾਨੂੰ ਲੋੜ ਹੈ ਤੇ ਉਹਨੂੰ ਬੰਦੇ ਨੂੰ ਨੌਕਰ ਰੱਖਦੇ ਆ ਨਵਾਬੀਆਂ ਦੇ ਦੇਣੀਆਂ ਔਰ ਅੱਧਾ ਰਾਜ ਪੰਜਾਬ ਦਾ ਦੇ ਦੇਣਾ ਇਹ ਸਮਝੋ ਖਾਲਸੇ ਦਾ ਤਪ ਤੇਜ ਸੀਗਾ ਜੋ ਦਸਵੇਂ ਪਾਤਸ਼ਾਹ ਨੇ ਦਿੱਤਾ ਸੀ ਖੰਡੇ ਦੀ ਪੌਲ ਦੇ ਕੇ ਇਨ ਗਰੀਬ ਸਿੱਖਣ ਕੋ ਦਹਿਹੋਂ ਪਾਤਸ਼ਾਹੀ ਇਹ ਯਾਦ ਕਰੇ ਹਮਰੀ ਗੁਰਿਆਈ ਗਰੀਬਾਂ ਨਿਮਾਣਿਆਂ ਨਿਤਾਣਿਆਂ ਨੂੰ ਵੱਡੀਆਂ ਵਡਿਆਈਆਂ ਸਰਦਾਰੀਆਂ ਦੇਵਾਂਗੇ ਇਹ ਬਚਨ ਸੀ ਮਹਾਰਾਜ ਦਸਮ ਪਾਤਸ਼ਾਹ ਦਾ ਸੋ ਅਸਲਮ ਖਾਨ ਨੇ ਜਦੋਂ ਇਹ ਭੇਜੀ ਸੀ ਥੋੜੇ ਦਿਨਾਂ ਚ ਅਸਲਮ ਖਾਨ ਚਲਾਣਾ ਕਰ ਗਿਆ ਇਧਰ ਖਾਲਸੇ ਦੀ ਗਿਣਤੀ ਬਹੁਤ ਵੱਧ ਗਈ ਸੀ ਗਿਣਤੀ ਵਧਣ ਕਰਕੇ ਬਾਬਾ ਨਵਾਬ ਕਪੂਰ ਸਿੰਘ ਜੀ ਨੇ ਖਾਲਸੇ ਦੇ ਵੱਡੇ ਦੋ ਹਿੱਸੇ ਕਰ ਦਿੱਤੇ ਬੁੱਢਾ ਦਲ ਤੇ ਤਰਨਾ ਦਲ ਤੇ ਤਰਨੇ ਦਲ ਦੇ ਪੰਜ ਹਿੱਸੇ ਕਰ ਦਿੱਤੇ ਇੱਕ ਸ਼ਹੀਦਾਂ ਦਾ ਜਥਾ ਇੱਕ ਅੰਮ੍ਰਿਤਸਰੀਆਂ ਦਾ ਜਥਾ ਇੱਕ ਦਸੌਂਦਾ ਸਿੰਘ ਗਿੱਲ ਦਾ ਜਥਾ ਇੱਕ ਮਜ਼੍ਹਬੀ ਸਿੰਘਾਂ ਦਾ ਜਥਾ ਇਸ ਤਰ੍ਹਾਂ ਕਰਕੇ ਖਾਲਸੇ ਦੇ ਪੰਜ ਜਥੇ ਇੱਕ ਬਾਵਿਆਂ ਦਾ ਜਥਾ ਖੰਡੂਰ ਸਾਹਿਬ ਗੋਇੰਦਵਾਲ ਸਾਹਿਬ ਵਾਲੇ ਬਾਬਾ ਵਿਨੋਦ ਸਿੰਘ ਜੀ ਕਾਹਨ ਸਿੰਘ ਜੀ ਦਾ ਇਹ ਜਦੋਂ ਪੰਜ ਜਥੇ ਬਣਾ ਕੇ ਪੰਜਾਂ ਸਰੋਵਰਾਂ ਦੇ ਉੱਤੇ ਇੱਕ ਜਥਾ ਕੌਲ ਸਰ ਇੱਕ ਵਿਵੇਕ ਸਰ ਇੱਕ ਰਾਮ ਸਰ ਇੱਕ ਸੰਤੋਖ ਸਰ ਵੰਡ ਦਿੱਤੇ ਲੰਗਰ ਵੱਖਰੇ ਵੱਖਰੇ ਪਕਾਉਣਗੇ ਆਪਣੇ ਆਪਣੇ ਘੋੜਿਆਂ ਨੂੰ ਦਾਣਾ ਆਪ ਵੰਡਣਗੇ ਤੇ ਖਰਚਾ ਸਾਰਾ ਪੰਥ ਵੱਲੋਂ ਇਹਨਾਂ ਨੂੰ ਮਿਲਿਆ ਕਰੇਗਾ ਇਹ ਬੰਦੋਬਸਤ ਕਰ ਦਿੱਤਾ ਤੇ ਜੱਸਾ ਸਿੰਘ ਉਦੋਂ ਘੋੜਿਆਂ ਨੂੰ ਦਾਣਾ ਵਰਤਾਇਆ ਕਰਦਾ ਸੀ ਉਹਦੀ ਸਾਖੀ ਵੀ ਆਪ ਜੀ ਨੇ ਸੁਣੀ ਹੈ ਹੁਣ ਖਬਰ ਆਈ ਕਿ ਸੂਬਾ ਲਾਹੌਰ ਦਾ ਚੜ੍ਹਾਈ ਕਰ ਗਿਆ ਅਸਲਮ ਖਾਨ ਉਹ ਬੁੱਢਾ ਸੀਗਾ ਜਰਨੈਲ ਪੁਰਾਣਾ ਰਾਜਨੀਤੀ ਦਾ ਬੜਾ ਮਾਹਰ ਸੀ ਉਹਦੀ ਮੌਤ ਹੋ ਗਈ ਹੈ ਉਸ ਤੋਂ ਬਾਅਦ ਅਬਦੁਲ ਸ਼ਮੁੰਦ ਖਾਨ ਬੈਠਾ ਹੈ ਉਹਦੀ ਕਥਾ ਕੁਝ ਕਵੀ ਜੀ ਲਿਖ ਰਹੇ ਰਤਨ ਸਿੰਘ ਜੀ, ਪਿਆਰ ਨਾਲ ਸੁਣੋ, ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ
ਜੀ। ਦੋਹਰਾ ਥੋੜਾ ਹੀ ਸੋ ਦਿਨਨ ਮੈਂ ਭਇਓ ਅਸਲਮ ਖਾਨ ਬਹੀਰ।
ਖਾਲਸੇ ਨੂੰ ਨਵਾਬੀ ਦੇਣ ਤੋਂ ਦੋ ਚਾਰ ਮਹੀਨੇ ਬਾਅਦ ਹੀ ਥੋੜੇ ਦਿਨਾਂ ਵਿਚ ਹੀ ਸੂਬਾ ਅਸਲਮ ਖਾਨ ਚਾਲੇ ਮਾਰ ਗਿਆ, ਇਸ ਦੁਨੀਆਂ ਤੋਂ ਕੂਚ ਕਰ ਗਿਆ, ਚੜਾਈ ਕਰ ਗਿਆ।
ਇਸ ਕੀ ਜਾਗਾ ਸੋ ਬਹਿਓ ਅਸਮੁੰਦ ਖਾਨਨ ਬੀਰ।
ਉਹਦੀ ਥਾਂ ਤੇ ਅਬਦੁਲ ਸਮੁੰਦ ਖਾਨ ਉਹ ਬੈਠ ਗਿਆ।
ਭਾਈ ਅਸਮੁੰਦ ਖਾਨ ਕੋ ਬਜਿਓ ਰਬਾਬ।
ਹੁਣ ਖਾਲਸਾ ਜੀ, ਸਮੁੰਦ ਖਾਨ ਦਾ ਡੰਕਾ ਵੱਜਣ ਲੱਗਾ, ਸਾਰੇ ਪੰਜਾਬ ਦੇ ਵਿਚ ਉਹਦੇ ਵਾਜੇ ਵੱਜਣ ਲੱਗੇ।
ਉਹਦੇ ਦੁਸ਼ਟ ਸੋ ਬਹੁਤ ਖਰਾਬ।
ਇਹ ਜਿਹੜਾ ਅਬਦੁਲ ਸਮੁੰਦ ਖਾਨ ਸੀ, ਆਪਣੇ ਸੁਭਾਅ ਕਰਕੇ ਬੜਾ ਚੰਦਰੇ ਸੁਭਾਅ ਦਾ ਬੰਦਾ ਸੀ, ਦੁਸ਼ਟ ਆਤਮਾ ਸੀ। ਇਹ ਅਸਲਮ ਖਾਨ ਦਾ ਥੋੜਾ ਬੜਾ ਰਾਜਨੀਤੀ ਅਨੁਸਾਰ ਤੁਰਦਾ ਸੀ। ਇਹ ਅਬਦੁਲ ਸਮੁੰਦ ਖਾਨ ਧੱਕੇ ਨਾਲ ਚੱਲਦਾ, ਬੰਦੇ ਬਹਾਦਰ ਨੂੰ ਗ੍ਰਿਫਤਾਰ ਕਰਕੇ ਲਿਆਉਣ ਵਾਲਾ ਵੀ ਇਹੀ ਸੀਗਾ। ਸਿੱਖਾਂ ਦਾ ਬਹੁਤ ਕੱਟੜ ਵੈਰੀ ਸੀ, ਮੁਤਸਬੀ ਬੰਦਾ ਸੀ ਇਹ।
ਉਸ ਕੈ ਮਨ ਬੜ ਗਰਬਾ ਆਇਆ।
ਜਦੋਂ ਇਹਦੇ ਮਨ ਵਿਚ ਰਾਜ ਆ ਗਿਆ ਨਾ, ਲਾਹੌਰ ਦਾ ਸੂਬੇਦਾਰੀ ਦੇ ਕੋਲ ਆਈ ਤੇ ਹੰਕਾਰ ਬਹੁਤ ਵੱਧ ਗਿਆ।
ਹੁਣ ਸਿੰਘਣ ਕੋ ਖਰਚ ਹਟਾਇਆ।
ਜਿਹੜਾ ਸਿੰਘਾਂ ਨੂੰ 1,25,00,000 ਰੁਪਏ ਦਾ ਮਿਸਾਲ ਦਾ ਖਰਚਾ ਦੇਣਾ ਮੰਨਿਆ ਸੀ ਸੂਬੇ ਅਸਲਮ ਖਾਨ ਨੇ, ਉਹ ਇਹਨੇ ਹਟਾ ਦਿੱਤਾ। ਇਹਨੇ ਅਬਦੁਲ ਸਮੁੰਦ ਖਾਨ ਨੇ ਨਵਾਬ ਕਪੂਰ ਸਿੰਘ ਨੂੰ ਲਿਖ ਭੇਜਿਆ, ਕਪੂਰ ਸਿੰਘ ਜੀ ਤੁਸੀਂ ਸਰਕਾਰ ਤੋਂ ਪੈਸੇ ਲੈਂਦੇ ਹੋ, ਕਰਦੇ ਕੁਝ ਵੀ ਨਹੀਂ, ਵਿਹਲੇ ਬੈਠੇ ਰਹਿੰਦੇ ਹੋ, ਜਾਂ ਤਾਂ ਤੁਸੀਂ ਸਾਡੇ ਨਾਲ ਸੁਲਾਹ ਰੱਖਣੀ ਹੈ ਤਾਂ ਸਾਨੂੰ ਆਪਣੇ ਸਿਪਾਹੀਆਂ ਦੀ ਗਿਣਤੀ ਦੇ ਦਿਓ, ਅਸੀਂ ਉਹਨਾਂ ਦੀ ਤਨਖਾਹ ਲਾ ਦਿਆਂਗੇ ਤੇ ਜਿੱਥੇ ਅਸੀਂ ਭੇਜਾਂਗੇ ਉੱਥੇ ਜਾਣਾ ਪਏਗਾ। ਉਹਦਾ ਮਤਲਬ ਇਹ ਸੀ ਵੀ ਤਨਖਾਹ ਤੇ ਸਿਪਾਹੀ ਰੱਖਾਂਗੇ ਸਿੱਖਾਂ ਦੇ, 100-200 ਇੱਧਰ ਭੇਜਤੇ, 100-200 ਇੱਧਰ ਭੇਜਤੇ, 100-200 ਇੱਧਰ ਲੜਾਈਆਂ ਚ ਮਰਵਾ ਦਿਆਂਗੇ ਨਾ, ਸੱਪ ਮਾਰੋ ਤੇ ਦੁਸ਼ਮਣ ਦੀ ਛਾਤੀ ਤੇ ਰੱਖ ਕੇ। ਇਹ ਨੀਤੀ ਵਰਤਣੀ ਚਾਹੁੰਦਾ ਸੀ। ਕਪੂਰ ਸਿੰਘ ਨੂੰ ਉਹਨੇ ਆਖਿਆ ਤੁਸੀਂ ਆਪਣਾ ਖਾਲਸਾ ਲੈ ਕੇ ਸਾਡੇ ਕੋਲ ਨੌਕਰੀ ਕਰੋ, ਤਨਖਾਹ ਲਵੋ, ਜਿਹੜੇ ਪੈਸੇ ਤੁਹਾਨੂੰ ਜਗੀਰ ਦੇ ਮਿਲਦੇ ਉਹ ਨਹੀਂ ਮਿਲਣੇ ਹੁਣ। ਇਹ ਕੋਈ ਗੱਲ ਨਹੀਂ ਹੈ ਵੀ ਤੁਸੀਂ ਵਿਹਲੇ ਬੈਠੇ 1,25,00,000 ਰੁਪਇਆ ਸਾਲ ਦਾ ਖਾ ਜਾਂਦੇ ਹੋ, ਅਸੀਂ ਹੋਰ ਵੀ ਤਾਂ ਕੰਮ ਕਰਨੇ ਆ, ਤੁਸੀਂ ਕਾਹਦਾ ਕੀ ਸਵਾਰਦੇ ਹੋ ਸਾਡਾ। ਉਹਨੇ ਸਿੰਘਾਂ ਨੂੰ ਪੈਸੇ ਦੇਣ ਤੋਂ ਜਵਾਬ ਦੇ ਦਿੱਤਾ।
ਦਈ ਖਾਲਸੇ ਤਉ ਕਰ ਛੂਟ।
ਬਾਬਾ ਕਪੂਰ ਸਿੰਘ ਜੀ ਨੇ ਕੋਈ ਜਵਾਬ ਦਿੱਤਾ ਨਵਾਬ ਜੀ ਨੇ, ਕਹਿਣ ਲੱਗੇ ਅਬਦੁਲ ਸਮੁੰਦ ਖਾਂ ਅਸੀਂ ਤੇ ਦੇਸ਼ ਦੇ ਮਾਲਕ ਆ ਤੇ ਰਾਜ ਸਾਡਾ ਦਿੱਤਾ ਤੂੰ ਕਰ ਰਿਹਾ ਹੈ, ਇਹ ਤੇ ਖਾਲਸੇ ਨੇ ਤੈਨੂੰ ਥੋੜਾ ਜਿਹਾ ਸਮਾਂ ਦਿੱਤਾ ਸੀ ਵੀ ਤੂੰ ਵੀ ਕਰ ਲੈ, ਪਰ ਲੱਗਦਾ ਤੇਰੇ ਕਰਮਾਂ ਵਿੱਚ ਰਾਜ ਕੋਈ ਨਹੀਂ, ਤੂੰ ਸਾਨੂੰ ਨੌਕਰ ਰੱਖਣਾ ਚਾਹੁੰਦਾ, ਅਸੀਂ ਬਾਦਸ਼ਾਹ ਆ, ਨੌਕਰ ਥੋੜਾ ਆ, ਅਸੀਂ ਨੌਕਰ ਤੇ ਤੁਹਾਨੂੰ ਰੱਖਾਂਗੇ, ਅਸੀਂ ਤੁਸੀਂ ਸਾਡੇ ਨੌਕਰ ਬਣੋਗੇ, ਅਸੀਂ ਨਹੀਂ ਤੁਹਾਡੇ ਨੌਕਰ ਬਣਨਾ। ਚੰਗਾ ਫਿਰ ਵੇਖੋ ਸਿੰਘਾਂ ਦੇ ਹੱਥ, ਸਿਆਣੇ ਸਿੰਘਾਂ ਨੇ ਗੁਰਮਤਾ ਕਰਕੇ ਤਰਨੇ ਦਲ ਵਾਲਿਆਂ ਨੂੰ ਛੂਟ ਦੇ ਦਿੱਤੀ। ਨੀਤੀ ਹੁੰਦੀ ਹੈ ਨਾ ਵੀ ਛੋਟਿਆਂ ਨੂੰ ਜਵਾਨਾਂ ਨੂੰ ਕਹਿ ਦੇਣਾ ਹੱਲਾਸ਼ੇਰੀ ਦੇ ਦੇਣੀ ਵੀ ਤੁਸੀਂ ਕੰਮ ਕਰ ਦਿਓ, ਤੇ ਪਿੱਛੋਂ ਬੁੱਢੇ ਕਹਿ ਦਿੰਦੇ ਹੁੰਦੇ ਕੋਈ ਨੀ ਨਿਆਣੇ ਸੀ ਕਹਿੰਦੇ। ਉਹ ਬੁੱਢੇ ਦਲ ਵਾਲਿਆਂ ਨੇ ਨਾ ਤਰਨੇ ਦਲ ਵਾਲਿਆਂ ਨੂੰ ਕਹਿ ਦਿੱਤਾ ਵੀ ਤੁਸੀਂ ਜਾਓ ਲੱਗ ਕੇ ਸਰਕਾਰੀ ਖਜ਼ਾਨਿਆਂ 'ਚ ਹੱਥ ਫੇਰੋ, ਹੁਣ ਭੁੱਖੇ ਦਾ ਮਰਨਾ ਨਹੀਂ, ਕਿਉਂਕਿ 70,000 ਸਿੰਘਾਂ ਦੀ ਗਿਣਤੀ ਹੋ ਗਈ ਸੀ ਤੇ ਉਹ ਇੰਨੀ ਗਿਣਤੀ ਨੂੰ ਪ੍ਰਸ਼ਾਦਾ ਤਾਂ ਚਾਹੀਦਾ ਹੀ ਹੈ। ਸੋ ਸਿੰਘ ਫਿਰ ਸਰਕਾਰੀ ਖਜ਼ਾਨਿਆਂ ਵੱਲ ਤੁਰ ਪਏ ਹਨ।
ਲੱਗਿਓ ਕਰਨ ਪੰਥ ਤੇ ਮਲੂਟ।
ਜਿਵੇਂ ਖਾਲਸਾ ਪਹਿਲਾਂ ਤੋਂ ਹੀ ਲੁੱਟਮਾਰ ਕਰਦਾ ਸੀ ਸਰਕਾਰੀ ਖਜ਼ਾਨਿਆਂ ਤੇ, ਓਦਾਂ ਹੀ ਸਿੰਘ ਫੇਰ ਕਰਨ ਲੱਗੇ।
ਤੁਰਕਣ ਫੌਜ ਸਿੰਘਣ ਪਰ ਆਈ।
ਤੁਰਕਾਂ ਦੀ ਭਾਰੀ ਫੌਜ ਚੜ ਕੇ ਖਾਲਸੇ ਨਾਲ ਲੜਨ ਲਈ ਆ ਗਈ, ਕਿਉਂਕਿ ਉਹਨਾਂ ਨੂੰ ਤਾਂ ਹੁਣ ਹੈ ਹੀ ਸੀ ਨਾ ਵੀ ਅਗਲਿਆਂ ਨੇ ਤੇ ਆਪਣੇ ਖਜ਼ਾਨੇ ਸਾਹਮਣੇ ਸੀਗੇ, ਉਹਨਾਂ ਦੀ ਡਿਊਟੀ ਸੀ ਆਪਣੀ। ਸੋ ਅਬਦੁਲ ਸਮੁੰਦ ਖਾਨ ਦੀਆਂ ਫੌਜਾਂ ਗਸਤੀ ਫੌਜਾਂ ਚੜ ਪਈਆਂ ਸਿੰਘਾਂ ਦਾ ਸ਼ਿਕਾਰ ਕਰਨ ਲਈ।
ਸਿੰਘ ਭੀ ਲੋਕ ਕਿਤ ਕਰਨ ਲੜਾਈ।
ਤੇ ਸਿੰਘ ਵੀ ਹੁਣ ਬੜੇ ਦਾਅ ਨਾਲ ਲੁੱਕ ਕੇ ਜੰਗਲਾਂ ਵਿਚ ਰਹਿਣ ਲੱਗ ਪਏ ਤੇ ਜਿੱਥੇ ਮੌਕਾ ਮਿਲਦਾ ਸੀ ਉੱਥੇ ਖੰਡਾ ਖੜਕਾ ਦਿੰਦੇ ਸੀ।
ਦੋਹਰਾ ਭਾਜੜੂ ਭੰਨੈ ਪੰਥ ਜਬ ਆਇਓ ਨਾਦਰ ਸ਼ਾਹੀ।
ਇਸ ਤਰ੍ਹਾਂ ਖਾਲਸਾ ਜੀ ਕੰਮ 2-4 ਸਾਲ ਚੱਲਦਾ ਰਿਹਾ, ਦੰਗੇ ਫਸਾਦ ਕਦੀ ਕਿਤੇ ਕਦੀ ਕਿਤੇ ਹੋ ਜਾਣੇ, ਸਤੁਰਕਾਂ ਦੀ ਫੌਜ ਪਿੱਛੇ ਤੇ ਸਿੰਘਾਂ ਦੀ ਫੌਜ ਅੱਗੇ, ਜੰਗਲਾਂ ਜਿਵੇਂ ਟਾਈਮ ਲੰਘਦਾ ਸੀ। ਕਦੀ ਸਿੰਘ ਝਕਾਨੀ ਮਾਰ ਕੇ ਹੱਥ ਸਾਫ਼ ਕਰ ਜਾਂਦੇ ਸੀ, ਕਦੀ ਤੁਰਕਾਂ ਦਾ ਜ਼ੋਰ ਪੈ ਜਾਂਦਾ ਸੀ। ਇਸ ਤਰ੍ਹਾਂ 4 ਸਾਲ ਲੰਘੇ, ਨਾਦਰ ਸ਼ਾਹ ਈਰਾਨ ਤੋਂ ਆਇਆ ਚੜ੍ਹ ਕੇ। ਇਹ ਨਾਦਰ ਸ਼ਾਹ ਕਹਿੰਦੇ ਨੇ ਇਹਦਾ 1685 ਦਾ ਜਨਮ ਹੈ, 10ਵੇਂ ਪਾਤਸ਼ਾਹ ਤੋਂ 19 ਸਾਲ ਬਾਅਦ ਇਹਦਾ ਜਨਮ ਹੋਇਆ। 19 ਸਾਲ ਉਮਰ ਚ ਛੋਟਾ ਸੀ 10ਵੇਂ ਪਾਤਸ਼ਾਹ ਤੋਂ। ਨਾਦਰ ਆਜੜੀਆਂ ਦਾ ਮੁੰਡਾ ਸੀ, ਭੇਡਾਂ ਚਾਰਨ ਵਾਲਿਆਂ ਦਾ। ਇਹਦਾ ਪਿਓ ਭੇਡਾਂ ਚਾਰ ਰਿਹਾ ਸੀ, ਨਾਲ ਇਹ ਛੋਟਾ ਜਿਹਾ ਬੱਚਾ ਸੀ। ਈਰਾਨ ਦੇ ਵਿੱਚ ਇੱਕ ਮੁਸਲਮਾਨ ਫਕੀਰ ਨੇ ਬੱਚੇ ਦਾ ਮੱਥਾ ਵੇਖਿਆ ਤੇ ਆਜੜੀ ਨੂੰ ਪੁੱਛਿਆ ਇਹ ਕੌਣ ਹੈ? ਉਹ ਕਹਿੰਦਾ ਮੇਰਾ ਪੁੱਤਰ ਹੈ। ਫਕੀਰ ਕਹਿੰਦਾ ਨਹੀਂ, ਤੂੰ ਝੂਠ ਬੋਲਦਾ, ਤੇਰਾ ਪੁੱਤਰ ਨਹੀਂ ਲੱਗਦਾ ਏ। ਉਹ ਕਹਿਣ ਲੱਗਾ ਜੀ ਮੇਰਾ ਪੁੱਤਰ ਹੈ। ਫਕੀਰ ਨੇ ਆਖਿਆ ਇਹ ਤਾਂ ਇੱਕ ਬਹੁਤ ਵੱਡਾ ਬਾਦਸ਼ਾਹ ਬਣਨ ਵਾਲਾ ਹੈ, ਇਹ ਕੋਈ ਰਾਜਾ ਮਹਾਰਾਜਾ ਹੈ। ਆਜੜੀ ਕਹਿਣ ਲੱਗਾ ਉਹ ਤੁਹਾਡੀ ਕਿਰਪਾ ਹੋਵੇ ਤੇ ਹੋ ਸਕਦਾ, ਪਰ ਮੇਰਾ ਬੱਚਾ ਹੈ, ਅਸੀਂ ਤੇ ਭੇਡਾਂ ਹੀ ਚਾਰਦੇ ਹਾਂ। ਉਹ ਮੁੰਡਾ ਜਦੋਂ 15 ਸਾਲ ਦਾ ਹੋਇਆ, ਉਹਨੇ ਆਪਣੇ ਨਾਲ 10-20 ਪਠਾਣ ਭਰਤੀ ਕਰਕੇ ਡਾਕੇ ਮਾਰਨੇ ਸ਼ੁਰੂ ਕਰ ਦਿੱਤੇ। ਮਾਰਾਂ ਮਾਰਦਾ 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 20,000 ਫੌਜ ਜੰਗਲ 'ਚ ਇਕੱਠੀ ਕਰ ਲਈ। 20,000 ਫੌਜ ਲੈ ਕੇ ਈਰਾਨ 'ਤੇ ਕਬਜ਼ਾ ਕਰ ਲਿਆ, ਉੱਥੋਂ ਫੌਜ 'ਤੇ ਕਬਜ਼ਾ ਕਰਕੇ ਅਫਗਾਨਿਸਤਾਨ 'ਤੇ ਆ ਗਿਆ, ਕਾਬਲ 'ਤੇ ਕਬਜ਼ਾ ਕਰ ਲਿਆ। ਸੰਨ 1738 ਦੇ ਵਿੱਚ ਜਦੋਂ ਉਹਦੀ ਉਮਰ 55 ਸਾਲ ਦੇ ਨੇੜੇ ਹੋ ਗਈ, ਉਹਨੇ ਹਿੰਦੁਸਤਾਨ 'ਤੇ ਹਮਲਾ ਕਰ ਦਿੱਤਾ ਹੈ। ਇਹ ਬਚਨ ਭਾਈ ਦਇਆ ਸਿੰਘ ਜੀ ਨੇ 10ਵੇਂ ਪਾਤਸ਼ਾਹ ਨੂੰ ਪੁੱਛਿਆ ਸੀ, ਮਹਾਰਾਜ ਦਿੱਲੀ ਦੀ ਤਾਕਤ ਬੜੀ ਵੱਡੀ ਹੈ, ਆਪ ਜੀ ਨੇ ਖਾਲਸਾ ਸਾਜ ਦਿੱਤਾ ਹੈ, ਅਸੀਂ ਥੋੜ੍ਹੇ ਜਿਹੇ ਮੁੱਠੀ ਭਰ ਸਿੰਘ ਦਿੱਲੀ ਦੀ ਤਾਕਤ ਨੂੰ ਕਿਵੇਂ ਖਤਮ ਕਰਾਂਗੇ? ਹਜ਼ੂਰ ਕਲਗੀਧਰ ਨੇ ਕਿਹਾ ਸੀ ਕਾਬਲ 'ਤੇ ਕੁੱਤਾ ਮੰਗਵਾਊਂ, ਉਨ 'ਤੇ ਇਨਕਾ ਨਾਸ ਕਰਾਊਂ। ਇਹ ਬਚਨ ਆਉਂਦੇ ਪੁਰਾਤਨ ਸੰਸਾਖੀਆਂ ਵਿੱਚ। ਮਹਾਰਾਜ ਕਹਿੰਦੇ ਕਾਬਲੀ ਕੁੱਤਾ ਆਵੇਗਾ, ਉਹ ਇਹਨਾਂ ਮੁਗਲਾਂ ਦਾ ਨਾਸ ਕਰੇਗਾ। ਬਹਾਨਾ ਹੀ ਬਣਨਾ ਸੀ। ਨਾਦਰ ਸ਼ਾਹ ਚੜ੍ਹ ਕੇ ਆ ਗਿਆ ਹਿੰਦੁਸਤਾਨ 'ਤੇ। ਨਾਦਰ ਨੇ ਸਭ ਤੋਂ ਪਹਿਲਾਂ ਪਿਸ਼ਾਵਰ, ਜਲਾਲਾਬਾਦ, ਮੁਲਤਾਨ ਸਾਰੇ ਕਿਲੇ ਫਤਿਹ ਕੀਤੇ, ਲਾਹੌਰ 'ਤੇ ਆ ਕੇ ਕਬਜ਼ਾ ਕਰ ਲਿਆ। ਜਦੋਂ ਨਾਦਰ ਲਾਹੌਰ ਆਇਆ, ਸਿੰਘਾਂ ਨੂੰ ਪਤਾ ਲੱਗਾ, ਸਿੰਘ ਰਸਤਾ ਛੱਡ ਕੇ ਜੰਗਲਾਂ ਨੂੰ ਚਲੇ ਜਾਂਦੇ ਸੀ, ਗੁਪਤ ਹੋ ਜਾਂਦੇ ਸੀ। ਨਾਦਰ ਅੱਗੇ ਚਲਾ ਗਿਆ, ਪਾਣੀਪਤ ਕੋਲ ਬੜੀ ਡਾਢੀ ਲੜਾਈ ਹੋਈ। ਉਸ ਲੜਾਈ ਦੇ ਵਿੱਚ ਲੱਖਾਂ ਜਵਾਨ ਮਾਰੇ ਗਏ। ਪਾਣੀਪਤ ਦੀ ਲੜਾਈ ਬੜੀ ਮਸ਼ਹੂਰ ਹੈ। ਉਥੋਂ ਲੜਾਈ ਕਰਕੇ ਨਾਦਰ ਦਿੱਲੀ ਪਹੁੰਚਿਆ ਤੇ ਨਾਦਰ ਨੇ ਮੁਹੰਮਦ ਸ਼ਾਹ ਰੰਗੀਲਾ, ਹਿੰਦੁਸਤਾਨ ਦਾ ਮੁਗਲ ਖਾਨਦਾਨ ਦਾ ਜਿਹੜਾ ਬਾਦਸ਼ਾਹ ਸੀ, ਔਰੰਗਜ਼ੇਬ ਦਾ ਪੜਪੋਤਰਾ ਸੀ, ਉਹਦੀ ਲੜਕੀ ਦੇ ਨਾਲ ਆਪਣਾ ਨਿਕਾਹ ਪੜਾਇਆ। ਖਾਨਦਾਨ ਮੁਗਲੀਆ ਦੀਆਂ ਬਹੁਤ ਸੁੰਦਰ ਸੁੰਦਰ ਰਾਜਕੁਮਾਰੀਆਂ ਆਪਣੇ ਪੁੱਤਰਾਂ ਨੂੰ, ਆਪਣੇ ਭਤੀਜਿਆਂ ਨੂੰ, ਆਪਣੇ ਭਣੇਵਿਆਂ ਨੂੰ, ਆਪਣੇ ਖਾਨਦਾਨ ਦੇ ਜਵਾਨਾਂ ਨੂੰ ਵਿਆਹ ਦਿੱਤੀਆਂ। ਤੇ ਫਿਰ ਉਹਨੇ ਮੁਗਲੇ ਆਜ਼ਮ ਹੀਰਾ ਤੇ ਕੋਹੇ ਨੂਰ ਹੀਰਾ, ਜਿਹੜਾ ਹੁਣ ਇੰਗਲੈਂਡ ਵਿੱਚ ਹੈ, ਇਹ ਪਾਂਡਵਾਂ ਦੇ ਸਮੇਂ ਤੋਂ ਇੱਕ ਹੀਰਾ ਹਿੰਦੁਸਤਾਨ ਦੇ ਵਿੱਚ ਰਿਹਾ ਹੈ। ਪਹਿਲਾਂ ਉਹ ਪਾਂਡਵਾਂ ਕੋਲ ਰਿਹਾ, ਫਿਰ ਰਾਜਪੂਤਾਂ ਕੋਲ ਰਿਹਾ। ਰਾਜਪੂਤਾਂ ਕੋਲੋਂ ਪ੍ਰਿਥਵੀ ਰਾਜ ਚੌਹਾਨ ਦੀ ਮੌਤ ਤੋਂ ਬਾਅਦ ਮੁਹੰਮਦ ਗੋਰੀ ਕੋਲ ਆਇਆ। 700 ਸਾਲ ਮੁਸਲਮਾਨ ਦਿੱਲੀ ਦੇ ਵਿੱਚ ਬਾਦਸ਼ਾਹ ਰਹੇ ਨੇ। 700 ਸਾਲ ਮੁਸਲਮਾਨ ਬਾਦਸ਼ਾਹਾਂ ਦੇ, ਪਠਾਣਾਂ ਦੇ, ਲੋਧੀਆਂ ਦੇ, ਮੁਗਲਾਂ ਦੇ ਖਾਨਦਾਨਾਂ 'ਚ ਰਹਿੰਦਾ। ਨਾਦਰ ਦੇ ਹੱਥ ਆ ਗਿਆ, ਨਾਦਰ ਈਰਾਨ ਲੈ ਗਿਆ ਸੀ। ਨਾਦਰ ਦੇ ਕੋਲੋਂ ਅਹਿਮਦ ਸ਼ਾਹ ਅਬਦਾਲੀ ਕੋਲ ਆਇਆ ਸੀ ਤੇ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਭੇਟਾ ਕੀਤਾ ਸੀਗਾ। ਮਹਾਰਾਜਾ ਰਣਜੀਤ ਸਿੰਘ ਦੇ ਕੋਲੋਂ ਸਿੱਖਾਂ ਦੇ ਰਾਜ ਤੋਂ ਬਾਅਦ ਅੰਗਰੇਜ਼ ਲੈ ਆਏ, ਹੁਣ ਇੰਗਲੈਂਡ ਵਿੱਚ ਮਹਾਰਾਣੀ ਦੇ ਕੋਲ ਹੈ। ਸੋ ਖਾਲਸਾ ਜੀ, ਬਹੁਤ ਖਜ਼ਾਨਾ ਦਿੱਲੀ ਤੋਂ ਨਾਦਰ ਨੇ ਲੁੱਟਿਆ। ਇੱਕ ਦਿਨ ਅਫਵਾਹ ਫੈਲ ਗਈ ਦਿੱਲੀ ਦੇ ਵਿੱਚ, ਮੁਹੰਮਦ ਸ਼ਾਹ ਰੰਗੀਲੇ ਨੇ ਨਾਦਰ ਦਾ ਕਤਲ ਕਰ ਦਿੱਤਾ, ਨਾਦਰ ਮਰ ਗਿਆ। ਜਦੋਂ ਨਾਦਰ ਦੀ ਮੌਤ ਦੀ ਖਬਰ ਦਿੱਲੀ 'ਚ ਫੈਲੀ, ਦਿੱਲੀ ਦੇ ਲੋਕ ਜਿਹੜੇ ਸੀਗੇ ਉਹ ਨਾਦਰ ਦੇ ਫੌਜਾਂ ਦੇ ਗਲ ਪੈ ਗਏ, ਮਾਰਨ ਲੱਗ ਪਏ ਨਾਦਰ ਦੀਆਂ ਫੌਜਾਂ ਨੂੰ। ਨਾਦਰ ਜਿਉਂਦਾ ਸੀ, ਉਹਨੇ ਬਾਹਰ ਆ ਕੇ ਆਖਿਆ ਮੈਂ ਜਿਉਂਦਾ, ਤਗੜੇ ਹੋਵੋ। ਉਹ ਨਾਦਰ ਦੀ ਫੌਜ ਸੀ 2.5 ਲੱਖ ਦੇ ਨੇੜੇ, ਉਹਨਾਂ ਨੇ ਸ਼ਸਤਰ ਚੁੱਕ ਲਏ ਤੇ ਦਿੱਲੀ 'ਚ ਕਤਲੇਆਮ ਦਾ ਨਾਦਰ ਨੇ ਹੁਕਮ ਦਿੱਤਾ। ਇੱਕ ਦਿਨ ਸਵੇਰ ਤੋਂ ਸ਼ਾਮ ਤੱਕ ਲਾਲ ਕਿਲ੍ਹੇ ਤੋਂ ਲੈ ਕੇ ਸਬਜ਼ੀ ਮੰਡੀ, ਦਿੱਲੀ ਦੇ ਜਿਹੜੇ ਮੇਨ ਏਰੀਏ ਹਨ, ਲਾਸ਼ਾਂ ਦੇ ਢੇਰ ਲੱਗ ਗਏ। 70,000 ਦਿੱਲੀ ਦਾ ਬੰਦਾ ਮਾਰਿਆ ਗਿਆ, 70,000 ਇੱਕ ਦਿਨ ਵਿੱਚ ਨਾਦਰ ਨੇ। ਉਹਨੂੰ ਨਾਦਰ ਦੀ ਲੁੱਟ ਕਹਿੰਦੇ ਆ। ਨਾਦਰ ਲੁੱਟ ਕੇ ਵਾਪਸ ਗਿਆ ਜਦੋਂ, ਉਦੋਂ ਸਾਧ ਸੰਗਤ ਜੀ ਖਾਲਸੇ ਨੇ ਕਰਨਾਲ ਦੇ ਕੋਲ, ਕੁਰਸ਼ੇਤਰ ਦੇ ਕੋਲ, ਅੰਬਾਲੇ ਦੇ ਕੋਲ, ਹੁਸ਼ਿਆਰਪੁਰ ਵਾਲੇ ਪਾਸਿਓਂ ਪੈ ਪੈ ਕੇ ਸਿੰਘਾਂ ਦੇ ਜਥੇ ਆਉਂਦੇ ਸੀਗੇ। 2,000 ਦਾ ਜਥਾ ਆਉਂਦਾ ਸੀ, 10-20 ਮੀਲ ਇੱਧਰ ਸਿੰਘਾਂ ਦਾ ਜਥਾ ਲੁਕਿਆ ਹੁੰਦਾ ਸੀ। ਜਦੋਂ ਨਾਦਰ ਦੀ ਫੌਜ ਜਾ ਰਹੀ ਹੁੰਦੀ ਸੀ, ਉਧਰੋਂ ਆਉਂਦੇ ਸੀ, ਲੜਕੀਆਂ ਨੂੰ ਛੁਡਾ ਕੇ ਸਿੰਘ ਇੱਧਰ ਨੂੰ ਲੰਘ ਜਾਂਦੇ ਸੀ। ਫਿਰ ਉਹ ਪਿੱਛੇ ਫੌਜ ਭੱਜਦੀ ਸੀ ਨਾ ਫੜਨ ਵਾਸਤੇ, ਪਿੱਛੇ ਇੱਕ ਹੋਰ ਜਥਾ ਲੁਕਿਆ ਹੁੰਦਾ ਸੀ, ਉਹ ਉਹਨਾਂ ਨੂੰ ਪੈ ਜਾਂਦਾ ਸੀ, ਸੋਧਾ ਲਾ ਕੇ ਅਗਾਂਹ ਲੰਘ ਜਾਂਦਾ ਸੀ। ਇੱਧਰੋਂ ਇੱਕ ਹੋਰ ਜਥਾ ਆ ਜਾਂਦਾ ਸੀ। ਬਾਬਾ ਦੀਪ ਸਿੰਘ ਜੀ ਵੀ ਇਸ ਲੜਾਈ ਦੇ ਸ਼ਾਮਲ ਸੀਗੇ। ਇਹਨਾਂ ਸਾਰੇ ਜਥਿਆਂ ਨੇ, ਜੱਸਾ ਸਿੰਘ ਆਹਲੂਵਾਲੀਆ, ਨਵਾਬ ਕਪੂਰ ਸਿੰਘ, ਸਾਰੇ ਸਿੰਘਾਂ ਦੇ ਜਥਿਆਂ ਨੇ ਐਸੀ ਹੜਚਲ ਪਾਈ, ਨਾਦਰ ਕੋਲੋਂ 22,000 ਲੜਕੀਆਂ ਤੇ ਬੱਚੇ ਜਿਹੜੇ ਹਿੰਦੁਸਤਾਨ ਦੇ ਉਹ ਫੜ ਕੇ ਲੈ ਚੱਲੇ ਸੀ, ਕੈਦੀ ਬਣਾ ਕੇ ਸਾਰੇ ਛੁਡਾ ਲਏ ਤੇ ਬਹੁਤ ਸਾਰਾ ਖਜ਼ਾਨਾ ਨਾਦਰ ਕੋਲੋਂ ਲੁੱਟ ਲਿਆ। ਸੋ ਨਾਦਰ ਸ਼ਾਹ ਦੀ ਹੁਣ ਖਬਰ ਆਈ ਹੈ ਵੀ ਉਹ ਆ ਗਿਆ ਹੈ ਹਿੰਦੁਸਤਾਨ ਤੇ ਚੜ ਕੇ। ਰਤਨ ਸਿੰਘ ਜੀ ਉਹਦੀ ਗੱਲ ਦੱਸਦੇ ਹਨ। ਹਾਂਜੀ,
ਕੋਉ ਕਿਤ ਕੋਉ ਕਿਤੈ ਪਏ ਆਪਣੇ ਰਾਹੇ।
ਹੁਣ ਸਿੰਘਾਂ ਨੇ ਵੀ ਆਖਿਆ ਵੀ ਨਾਦਰ ਨਾਲ ਸਿੱਧੀ ਟੱਕਰ ਤੇ ਆਪਾਂ ਲੈ ਨਹੀਂ ਸਕਦੇ, ਉਹਦੇ ਕੋਲ ਫੌਜ ਵੀ ਜ਼ਿਆਦਾ ਹੈ ਤੇ ਸਿੱਧੀ ਟੱਕਰ ਲੈਣ ਨਾਲ ਨੁਕਸਾਨ ਹੁੰਦਾ ਹੈ, ਕੰਮ ਉਹ ਕਰਨਾ ਚਾਹੀਦਾ ਜਿਹਦੇ ਚ ਫਾਇਦਾ ਹੋਵੇ। ਬਾਬਾ ਜੀ, ਬਾਬਾ ਕਪੂਰ ਸਿੰਘ ਜੀ, ਜੱਸਾ ਸਿੰਘ ਆਹਲੂਵਾਲੀਆ, ਬਾਬਾ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਸਲਾਹ ਦੇ ਨਾਲ ਇਹਨਾਂ ਸਾਰਿਆਂ ਸਿੰਘਾਂ ਨੇ ਰਾਹ ਬਣਾ ਲਏ, ਕੋਈ ਕਿੱਧਰ ਨੂੰ ਤੇ ਕੋਈ ਕਿੱਧਰ ਨੂੰ, ਪੰਜਾਬ ਛੱਡ ਕੇ ਸਿੰਘ ਆਪਣੇ ਆਪਣੇ ਰਾਹ ਪੈ ਗਏ।
ਜਾਓ ਭਾਈ ਕਪੂਰ ਸਿੰਘ ਨਵਾਬ ਭੁਚੰਗੀ,
ਸਾਰਿਆਂ ਵਿੱਚੋਂ ਸ਼੍ਰੋਮਣੀ ਉਸ ਵੇਲੇ ਨਵਾਬ ਕਪੂਰ ਸਿੰਘ ਸਨ।
ਵੜ ਗਯੋ ਮਾਲਵੇ ਬਿਰਾੜ ਨਸੰਗੀ,
ਇਹ ਮਾਲਵੇ ਦੇਸ਼ ਨੂੰ ਖਾਲਸਾ ਦਾ ਦਲ ਲੈ ਕੇ ਚਲੇ ਗਏ। ਮਾਲਵਾ ਦੇਸ਼ ਜਿੱਥੇ ਬਠਿੰਡਾ, ਪਟਿਆਲਾ, ਬਰਨਾਲਾ, ਸੰਗਰੂਰ ਹੈ, ਇਹਨੂੰ ਮਾਲਵਾ ਕਹਿੰਦੇ। ਪਹਿਲਾਂ ਇਹਦਾ ਨਾਮ ਜੰਗਲ ਦੇਸ਼ ਸੀ। 10ਵੇਂ ਪਾਤਸ਼ਾਹ ਨੇ ਆਖਿਆ ਜੰਗਲ ਸਾਡਾ ਮਾਲਵਾ ਹੈ, ਉਹ ਡੱਲਿਆ ਵੇਖ ਨਹਿਰਾਂ ਚੱਲਦੀਆਂ। ਡੱਲਾ ਕਹਿੰਦਾ ਮਹਾਰਾਜ ਨਹਿਰਾਂ ਕਿੱਥੇ, ਤਾਂ ਰੇਤਾ ਸੂਰਜ ਦੀਆਂ ਕਿਰਨਾਂ ਨਾਲ ਲਿਸ਼ਕਦਾ, ਪਾਣੀ ਕਿੱਥੇ ਸਾਡੇ ਮੁਲਕ ਵਿੱਚ। ਮਹਾਰਾਜ ਕਹਿੰਦੇ ਉਹ ਕਮਾਦ ਖੜਾ ਵੇ, ਕਿੰਨੇ ਗੰਨੇ ਖੜੇ ਨੇ। ਕਹਿੰਦਾ ਮਹਾਰਾਜ ਗੰਨੇ ਕਿੱਥੇ, ਸਰਕੜਾ ਹੈ। ਹਜ਼ੂਰ ਕਹਿੰਦੇ ਉਹ ਕਣਕਾਂ ਵੇ, ਕਿੰਨੀਆਂ ਸੋਹਣੀਆਂ। ਕਹਿੰਦਾ ਮਹਾਰਾਜ ਇਸ ਕਣਕਾਂ ਕਿੱਥੇ, ਇਹਦਾ ਝਾੜ ਨੇ। ਹਜ਼ੂਰ ਕਹਿੰਦੇ ਤੂੰ ਇੱਥੇ ਕਹਿ ਦਿੰਦਾ ਸੱਤ ਬਚਨ, ਹੁਣੇ ਹੀ ਕਰਕੇ ਵਿਖਾ ਦਿੰਦੇ। ਸਮਾਂ ਆਵੇਗਾ ਇਹ ਧਰਤੀ ਦੇ ਉੱਤੇ ਨਹਿਰਾਂ ਚੱਲਣਗੀਆਂ, ਬਾਗ ਲੱਗਣਗੇ। ਹੁਣ ਦੇਖੋ ਤੇ ਮਾਲਵੇ ਚ ਅੰਗੂਰਾਂ ਦੇ ਬਾਗ ਲੱਗੇ ਹੋਏ ਆ। ਇਹ ਮਹਾਰਾਜ 10ਵੇਂ ਪਾਤਸ਼ਾਹ ਦੇ ਬਚਨਾਂ ਦਾ ਪ੍ਰਤਾਪ ਹੈ। ਮਾਲਵੇ ਨੂੰ ਮਾਣ ਪ੍ਰਾਪਤ ਹੋਇਆ। ਮਹਾਰਾਜ 10ਵੇਂ ਪਾਤਸ਼ਾਹ ਆਨੰਦਪੁਰ ਦਾ ਕਿਲ੍ਹਾ ਛੱਡ ਕੇ ਮਾਲਵੇ ਦੀ ਧਰਤੀ ਨੂੰ ਗਏ। ਬਰਾੜਾਂ ਨੇ, ਸਿੰਘਾਂ ਨੇ, ਮਾਲਵੇ ਦੇ ਸਿੰਘਾਂ ਨੇ ਬੜੀ ਸੇਵਾ ਕੀਤੀ ਹੈ। ਸੋ ਬਾਬਾ ਕਪੂਰ ਸਿੰਘ ਜੀ ਹੁਣ ਜਦੋਂ ਨਾਦਰ ਸ਼ਾਹ ਚੜ ਕੇ ਆਇਆ, ਮਾਲਵੇ ਦੀ ਧਰਤੀ ਤੇ ਜਾ ਪਹੁੰਚੇ ਨੇ।
ਕਿਸ਼ਕ ਦਿਵਸ ਤੇ ਗੁਜਰ ਗੁਜਾਰੇ,
ਕੁਝ ਦਿਨ ਮਾਲਵੇ ਦੇ ਵਿੱਚ ਗੁਜਰ ਕੀਤੀ ਹੈ। ਉਥੇ 10-20 ਦਿਨ ਸਿੰਘ ਮਾਲਵੇ ਚ ਰਹੇ ਨੇ।
ਫਿਰ ਬਰਾੜਨ ਦਯੋ ਨਵਾਬ ਨਿਕਾਰੀ,
ਫਿਰ ਕੀ ਹੋਇਆ, ਹੁਣ ਜਿੱਦਾਂ 2-4 ਦਿਨ ਤਾਂ ਪ੍ਰਾਹੁਣਾਚਾਰੀ ਹੁੰਦੀ ਹੈ ਨਾ, 2-4 ਦਿਨ ਤਾਂ ਉਸਦੀ ਜਲ ਪਾਣੀ ਛਕੋ ਤੇ ਜਗਲਾ ਘਰ ਆ ਕੇ ਵਹਿ ਹੀ ਜਾਵੇ ਪ੍ਰਾਹੁਣਾ ਪੱਕਾ। ਉਹ ਕਹਿੰਦੇ ਇੱਕ ਨਾ ਜਵਾਈ ਜਾ ਕੇ ਸਹੁਰਿਆਂ ਦੇ ਘਰ ਹੀ ਬਹਿ ਗਿਆ ਤੇ ਉਹ ਸੱਸ ਵੇਖਿਆ ਕਰੇ ਵੀ ਅੱਜ ਹਫ਼ਤਾ ਹੋ ਚੱਲਿਆ, ਸੁੱਖ ਨਾਲ ਆਇਆ, ਇਹ ਜਾਂਦਾ ਹੀ ਕੋਈ ਨੀ। ਉਹ 2-4 ਦਿਨ ਹੋਰ ਬੈਠਾ ਰਿਹਾ। ਜਦੋਂ 15 ਕੁ ਦਿਨ ਹੋ ਗਏ, ਸੱਸ ਨੇ ਸਵੇਰੇ ਸਵੇਰੇ ਮੂਲੀਆਂ ਵਾਲੇ ਪਰੌਂਠੇ ਬਣਾ ਕੇ, ਨਾਲੇ 2-4 ਛਕਾਏ ਤੇ ਨਾਲੇ ਉਹਦੇ ਨਾਲ ਟਿਫਨ ਜਿਹਾ ਤਿਆਰ ਕਰਕੇ ਰੱਖਤਾ ਤੇ ਨਾਲੇ ਜਿਵੇਂ ਕੁਝ ਕਿਤੇ ਜਾਣਾ ਹੁੰਦਾ ਇਹਨਾਂ ਨੂੰ ਰੋਟੀ ਦੇਈ ਦੀ ਹੈ। ਤੇ ਆਖਦੀ ਪੁੱਤ ਫਿਰ ਸੁੱਖ ਨਾਲ ਫਿਰ ਕਦੋਂ ਆਏਗਾ, ਹੁਣ ਮੁੜ ਕੇ ਫਿਰ ਕਦੋਂ ਆਏਗਾ। ਤੇ ਉਹ ਕਹਿੰਦਾ ਬੇਬੇ ਜੀ ਆਉਣਾ ਜਾਣਾ ਕੀ ਹੈ, 4 ਦਿਨ ਜ਼ਿੰਦਗੀ ਸੀ, 2 ਦਿਨ ਆਪਣੇ ਮਾਪਿਆਂ ਕੋਲ ਕੱਟ ਲਈ, 2 ਦਿਨ ਤੁਹਾਡੇ ਕੋਲ ਕੱਟ ਲੈਣੀ ਹੈ। ਸੋ ਖਾਲਸਾ ਜੀ ਐਸਾ ਕੰਮ ਵੀ ਹੋ ਜਾਂਦਾ ਕਈ ਵਾਰੀ, ਪ੍ਰਾਹੁਣਾ ਹੋਵੇ 2-4 ਦਿਨ ਰਹਿ ਕੇ ਚਲਾ ਜਾਵੇ ਤਾਂ ਠੀਕ ਹੈ, ਤੇ ਜੇ ਮੇਰੇ ਤਰ੍ਹਾਂ ਪੱਕਾ ਹੀ ਡੇਰਾ ਲਾ ਲਏ ਤੇ ਕਹਿੰਦੇ ਇਹ ਤਾਂ ਜਾਂਦਾ ਹੀ ਕੋਈ ਨੀ। ਤੋ ਬਾਬਾ ਕਪੂਰ ਸਿੰਘ ਜੀ ਹੋਰੀ ਬੈਠੇ ਸੀਗੇ ਮਾਲਵੇ ਦੀ ਧਰਤੀ ਤੇ। ਪਹਿਲਾਂ ਤਾਂ ਮਾਲਵੇ ਦੇ ਸਿੰਘਾਂ ਨੇ ਸੇਵਾ ਕੀਤੀ, ਫਿਰ ਉਹਨਾਂ ਨੇ ਵੇਖਿਆ ਵੀ ਇਹ ਤਾਂ ਜਾਂਦੇ ਹੀ ਕੋਈ ਨੀ, ਤੇ ਉਹਨਾਂ ਨੇ ਫਿਰ ਹੱਥ ਜੋੜਨੇ ਸ਼ੁਰੂ ਕਰ ਦਿੱਤੇ ਵੀ ਬਾਬਾ ਜੀ ਹੁਣ ਅੱਗੇ ਨੂੰ ਵੀ ਚਾਲਾ ਪਾਓ।
ਇੱਕ ਹੁਤੋ ਸਿੰਘ ਨਾਲ ਠੀਕਰੀ ਵਾਰੀ,
ਬਰਨਾਲੇ ਦੇ ਲਾਗੇ ਇੱਕ ਪਿੰਡ ਠੀਕਰੀ ਵਾਲਾ ਹੈ ਜਿੱਥੇ ਬੜਾ ਖਾਲਸੇ ਦਾ ਪ੍ਰਤਾਪ ਹੋਇਆ। ਬਾਬਾ ਆਲਾ ਸਿੰਘ ਜੀ ਦੇ ਚੁੱਲ੍ਹੇ ਵੀ ਉੱਥੇ ਪ੍ਰਸਿੱਧ ਹੋਏ ਬਰਨਾਲੇ ਦੇ ਵਿੱਚ। ਸੋ ਠੀਕਰੀ ਵਾਲੇ ਦਾ ਇੱਕ ਸਿੰਘ ਬੜਾ ਪ੍ਰੇਮੀ ਸਿੰਘ ਸੀਗਾ।
ਹੁਣ ਪਿੰਡ ਆਪਣੇ ਜਾਏ ਉਤਾਰੀ,
ਉਹ ਕਹਿਣ ਲੱਗਾ ਬਾਬਾ ਜੀ ਚਲੋ ਮੇਰੇ ਪਿੰਡ ਕੁਝ ਦਿਨ ਕੱਟ ਲਓ, ਕਦੀ ਇੱਕ ਪਿੰਡ ਕਦੀ ਦੂਜੇ ਪਿੰਡ, ਇੰਨਾ ਹੀ ਹੁੰਦਾ। ਇੰਨੇ ਘੋੜਿਆਂ ਨੂੰ ਕਿੱਥੋਂ ਇਕੱਠਾ ਪਾਉਣ, ਲੋਕ ਆਪਣੇ ਡੰਗਰ ਨਹੀਂ ਸਾਂਭੇ ਜਾਂਦੇ, ਤੇ ਇੰਨਾ ਖਾਲਸੇ ਦਾ ਦਲ ਆ ਗਿਆ, ਘੋੜੇ ਆ ਗਏ, ਲੰਗਰ ਪਾਣੀ ਦਾ ਵੀ ਖਰਚਾ ਬੜਾ ਸੀਗਾ। ਉਹ ਫਿਰ ਸਿੰਘ ਆਪਣੇ ਨਾਲ ਠੀਕਰੀ ਵਾਲੇ ਪਿੰਡ ਲੈ ਗਿਆ ਬਾਬੇ ਕਪੂਰ ਸਿੰਘ ਜੀ ਨੂੰ।
ਕਿਸ਼ਕ ਦਿਵਸ ਤੇ ਬਸਿਓ ਨਵਾਬ,
ਨਵਾਬ ਕਪੂਰ ਸਿੰਘ ਜੀ ਆਪਣੇ ਜਥੇ ਸਮੇਤ ਠੀਕਰੀ ਵਾਲੇ ਕਈ ਦਿਨ ਰਹੇ।
ਸਿੰਘ ਹਜ਼ਾਰ ਇੱਕ ਦਵੈ ਉਸਤਾਬ,
ਉਸ ਵੇਲੇ 2000 ਸਿੰਘਾਂ ਦਾ ਜਥਾ ਬਾਬੇ ਕਪੂਰ ਸਿੰਘ ਦੇ ਨਾਲ ਸੀ। ਹੁਣ 2000 ਬੰਦੇ ਨੂੰ ਵੀ ਸਾਹਮਣਾ ਇੱਕ ਦਿਨ ਚ ਬਸ ਹੋ ਜਾਂਦੀ, 2000 ਬੰਦਾ ਆਇਆ ਹੋਵੇ ਤੇ ਜੇ ਉਹ 5-10 ਦਿਨ ਰਹਿ ਜਾਵੇ ਤੇ ਫਿਰ ਤੇ ਆਪੇ ਹੀ ਦੁਬਾਰਾ ਨਿਕਲਦਾ। ਘੋੜਿਆਂ ਨੂੰ ਵੀ ਘਾਹ ਪੱਠਾ ਪਾਉਣਾ, ਸਿੰਘਾਂ ਨੂੰ ਵੀ ਲੰਗਰ ਪਾਣੀ ਛਕਾਉਣਾ। ਪਰ ਠੀਕਰੀ ਵਾਲੇ ਦੀ ਸੰਗਤ ਜਿਹੜੀ ਸੀ, ਇਲਾਕੇ ਦੇ ਸਿੰਘ ਸੀਗੇ, ਉਹ ਚੰਗੇ ਹੌਸਲੇ ਵਾਲੇ ਸੀ। ਉਹਨਾਂ ਨੇ ਸਿੰਘਾਂ ਦੀ ਸੇਵਾ ਬਾਬੇ ਕਪੂਰ ਸਿੰਘ ਦੀ ਬਹੁਤ ਕੀਤੀ।
ਔਰ ਸਿੰਘ ਮੁੜ ਮਾਝੇ ਵੜੀ,
ਕੁਝ ਸਿੰਘ ਮੁੜ ਕੇ ਮਾਝੇ ਨੂੰ ਚਲੇ ਗਏ। ਉਦੋਂ ਏਦਾਂ ਹੀ ਹੁੰਦਾ ਸੀ, ਜਦੋਂ ਮੁਸੀਬਤ ਆਉਂਦੀ ਸੀ ਆ ਜਾਂਦੇ ਸੀ ਮਾਝੇ ਤੋਂ, ਕਦੀ ਬਠਿੰਡੇ ਕਦੀ ਦਮਦਮੇ ਸਾਹਿਬ ਦੇ ਇਲਾਕੇ ਚ, ਕੁਝ ਸਿੰਘ ਤਮਧਾਨ ਦੇ ਹਰਿਆਣੇ ਦੇ ਇਲਾਕੇ ਜੀਂਦ ਦੇ ਇਲਾਕੇ ਚ ਨਿਕਲ ਜਾਂਦੇ ਸੀ, ਉਧਰ ਵੀ ਸਿੱਖੀ ਸੀਗੀ ਗੁਰੂ ਕੀ। ਏਦਾਂ ਕੋਈ ਬੀਕਾਨੇਰ ਨੂੰ ਚਲੇ ਜਾਂਦੇ ਸੀ, ਬਹੁਤੀ ਮੁਸੀਬਤ ਪੈਂਦੀ ਸੀ ਤਾਂ ਰਾਜਸਥਾਨ ਚ ਜਾ ਕੇ ਟਾਈਮ ਕੱਟਦੇ ਸੀ। ਸੋ ਇਹ ਸਿੰਘ ਕੁਝ ਤਾਂ ਵਾਪਸ ਮਾਝੇ ਨੂੰ ਚਲੇ ਗਏ, ਪਰ ਕਪੂਰ ਸਿੰਘ ਜੀ ਠੀਕਰੀ ਵਾਲ ਹੀ ਬੈਠੇ ਰਹੇ।
ਹੋਹੇ ਖਾਹੇ ਗਾਫਲੀ ਰਾਹ ਪੜੀ,
ਕੋ ਰਸਤੇ ਵਿਚ ਜੇ ਕੋਈ ਸਰਕਾਰੀ ਖਜ਼ਾਨਾ ਹੱਥ ਲੱਗਦਾ ਸੀ ਲੁੱਟ ਮਾਰ ਕਰਕੇ ਖਾਂਦੇ ਸੀਗੇ।
ਜਿਸ ਕੋ ਚੰਗਲ ਹੋਏ ਭਰਪੂਰ,
ਅੱਜ ਇਹਦੇ ਕੋਲ ਖਜ਼ਾਨਾ ਚੰਗਾ ਹੋਵੇ ਸਿੰਘ ਦੇ ਕੋਲ, ਕਿਉਂਕਿ ਸਾਰੇ ਹੀ ਵਿੱਚੇ ਹੁੰਦੇ ਆ, ਤਗੜੇ ਵੀ ਹੁੰਦੇ ਆ, ਮਾੜੇ ਵੀ ਹੁੰਦੇ, ਜੇ ਕਿਸੇ ਕੋਲ ਕੱਫਾ ਖੁੱਲਾ ਹੋਵੇ,
ਆਏ ਖਾਏ ਰਲ ਪੰਥ ਜਰੂਰ,
ਰਲ ਕੇ ਖਾ ਲੈਂਦੇ ਸੀਗੇ। ਇਹ ਨਹੀਂ ਸੀ ਵੀ ਜੋੜ ਕੇ ਰੱਖਣਾ ਵੀ ਮੈਂ ਤੇ ਆਪਣੇ ਹਿੱਸੇ ਚੋਂ ਕਿਉਂ ਦਿਆਂ ਤੂੰ ਆਪਣਾ ਕਰ, ਇਹ ਨਹੀਂ ਸੀ ਕਹਿੰਦੇ। ਜੇ ਇੱਕ ਟਾਈਮ ਕਿਸੇ ਕੋਲ ਨਹੀਂ ਹੈ ਤੇ ਉਹਨੂੰ ਕਹਿੰਦੇ ਸੀ ਆ ਜਾ ਭਰਾ ਮੇਰਾ ਤੇਰਾ ਕੋ ਵੰਡਿਆ ਹੋਇਆ, ਆਪਾਂ ਬਹਿ ਕੇ ਲੰਗਰ ਛਕ ਲੈਂਦੇ। ਏਦਾਂ ਪੰਥ ਖਾਲਸਾ ਰਲ ਮਿਲ ਕੇ ਗੁਜ਼ਾਰਾ ਕਰ ਲੈਂਦਾ ਸੀ।
ਕਿਸ ਤੰਗ ਗੁਜਰ ਖਾਲਸਾ ਕਰੀ,
ਉਹ ਟਾਈਮ ਇੰਨਾ ਮਾੜਾ ਸੀ ਨਾਦਰ ਦੇ ਟਾਈਮ, ਜਦੋਂ ਸਿੰਘ ਬੜੇ ਤੰਗ ਗੁਜਰ ਹੋ ਗਈ ਸੀ। ਇੱਕ ਟਾਈਮ ਪ੍ਰਸ਼ਾਦਾ ਮਿਲਦਾ, ਇੱਕ ਟਾਈਮ ਕੜਾਕਾ ਹੀ ਕੱਟਣਾ ਪੈਂਦਾ, ਕਈ ਕਈ ਦਿਨ ਭੁੱਖੇ ਹੀ ਤੁਰਦੇ ਰਹਿਣਾ ਘੋੜਿਆਂ ਦੇ ਚੜ ਕੇ। ਨਾਦਰ ਦੇ ਵੇਲੇ ਤੰਗ ਗੁਜਰੀ ਸੀ ਖਾਲਸੇ ਦੀ।
ਬਿਨ ਲੁੱਟ ਖਾਏ ਕਬ ਪੰਥ ਹੈ ਸਰੀ,
ਲੁੱਟ ਖਾਣ ਤੋਂ ਬਿਨਾਂ ਪੰਥ ਦਾ ਸਰਦਾ ਕੋਈ ਨਹੀਂ ਸੀ। ਸ਼ੌਕ ਨਾਲ ਨਹੀਂ ਸੀ ਡਾਕੇ ਮਾਰਦੇ ਜਿਵੇਂ ਅੱਜ ਕੱਲ ਮਾਰੀ ਜਾਂਦੇ ਆ ਆਪਾਂ, ਅੱਜ ਕੱਲ ਕਲਮ ਨਾਲ ਹੀ ਡਾਕਾ ਵੱਜ ਜਾਂਦਾ, ਤਲਵਾਰ ਨਾਲ ਤਾਂ ਮਾਰਨਾ ਦੂਰ ਦੀ ਗੱਲ ਹੈ, ਉਹ ਤਾਂ ਹੀ ਗੁਪਤੀ ਕੰਮ ਚੱਲੀ ਜਾਂਦਾ। ਪਰ ਉਹ ਸਿੰਘ ਜਿਹੜੇ ਸੀ ਜਿੰਨੀ ਲੋੜ ਹੁੰਦੀ ਸੀ ਸਰਕਾਰੀ ਖਜ਼ਾਨੇ ਚੋਂ ਤਗੜੇ ਨੂੰ ਲੁੱਟਦੇ ਸੀ, ਮਾੜੇ ਦੀ ਮਦਦ ਕਰਦੇ ਸੀ। ਹਾਂਜੀ,
ਤਾਂ ਭਾਈ ਗੌਰ ਸਿੰਘ ਸੁਣ ਆਇਓ,
ਤਾਂ ਉਸ ਵੇਲੇ ਭਾਈ ਗੌਰ ਸਿੰਘ ਮਲਵਈਆਂ ਸਿੰਘਾਂ ਵਿਚੋਂ ਭਾਈਕਿਆਂ ਦੇ ਵਿਚੋਂ ਸੀਗਾ। ਗੌਰ ਸਿੰਘ ਬੜਾ ਮਹਾਬਲੀ ਯੋਧਾ ਹੋਇਆ, ਇਹ ਮਲਵਈ ਸਿੰਘ ਗੌਰ ਸਿੰਘ ਆਇਆ।
ਉਤੋਂ ਬੁੱਢੋ ਸਿੰਘ ਜਿਸ ਕੇ ਜਾਇਓ,
ਇਹ ਬੁੱਢਾ ਸਿੰਘ ਦਾ ਪਰਿਵਾਰ ਗੁਰੂ ਕੇ ਪਿਆਰੇ ਸਿੰਘ ਸੀਗੇ ਬਹੁਤ।
ਦੋਹਰਾ ਤਿੰਨ ਤਬ ਲੰਗਰ ਆ ਦਇਓ, ਪੰਥ ਹੈ ਖੂਬ ਰਜਾਈ,
ਕਹਿੰਦੇ ਗੌਰ ਸਿੰਘ ਕੋਲ ਮਹਾਰਾਜ ਦੀ ਕਿਰਪਾ ਸੀ। ਮਾਲਵੇ ਦਾ ਸਿੰਘ ਸੀ ਬਹੁਤ ਅਮੀਰ ਸੀ ਸਰਦਾਰ ਚੌਧਰੀ, ਉਹਨੇ ਆ ਕੇ ਪੰਥ ਖਾਲਸੇ ਨੂੰ ਨਵਾਬ ਕਪੂਰ ਸਿੰਘ ਨੂੰ ਖੁੱਲਾ ਲੰਗਰ ਦਾ ਰਾਸ਼ਨ ਪਾਣੀ ਕਈ ਗੱਡੇ ਅਨਾਜ ਦੇ। ਉਦੋਂ ਕਣਕ ਘੱਟ ਹੁੰਦੀ ਸੀ ਮਾਲਵੇ ਚ, ਬਾਜਰਾ ਜ਼ਿਆਦਾ ਹੁੰਦਾ ਸੀ, ਮੋਠ ਹੁੰਦੇ ਸੀਗੇ। ਏਦਾਂ ਹੀ ਲੋਕ ਪ੍ਰਸ਼ਾਦਾ ਜਵਾਰੀ ਦਾ, ਬਾਜਰੇ ਦਾ, ਮੱਕੀ ਦਾ ਛੱਕ ਕੇ ਪੇਟ ਭਰਦੇ ਸੀ, ਗੁਜ਼ਾਰਾ ਜਿਵੇਂ ਜਿਹਾ ਸੀ। ਪਰ ਉਸ ਸਰਦਾਰ ਨੇ ਵੱਧ ਤੋਂ ਵੱਧ ਕਣਕ, ਬਾਜਰਾ, ਦਾਲਾਂ ਖਾਲਸੇ ਦੇ ਲੰਗਰ ਚ ਲਿਆ ਕੇ ਪਾਈਆਂ।
ਆਕੀ ਹੁਤੋ ਜੋ ਉਸ ਕੋਲੋਂ ਸੋ ਸਰ ਲਇਓ ਕਰਾਈ,
ਫਿਰ ਜਦੋਂ ਹੁਣ ਉਹਨੇ ਆ ਕੇ ਸੇਵਾ ਕਰਨੀ ਸੀ ਗੌਰ ਸਿੰਘ ਸਰਦਾਰ ਨੇ, ਤੇ ਸਿੰਘਾਂ ਨੇ ਪੁੱਛਣਾ ਸੀ ਸਰਦਾਰ ਜੀ ਕੋਈ ਸਾਨੂੰ ਵੀ ਸੇਵਾ ਦੱਸੋ। ਉਹ ਕਹਿਣ ਲੱਗਾ ਜੀ ਬਸ ਹੁਣ ਤੇ ਤੁਸੀਂ ਆਏ ਹੋ ਨਾ, ਤੇ ਆ ਜਿਹੜੇ ਮੇਰੇ ਲਾਗੇ ਚ ਆ ਕੇ ਫਿਰਦੇ ਆ ਤੁਰ ਕੇ, ਇਹਨਾਂ ਨੂੰ ਥੋੜਾ ਜਿਹਾ ਸਿੱਧਾ ਕਰ ਦਿਓ। ਉਹ ਮਲੇਰਕੋਟਲੇ ਵਾਲੇ ਤੰਗ ਕਰਦੇ ਸੀ ਉਹਨੂੰ, ਗੌਰ ਸਿੰਘ ਨੂੰ, ਉਹਨਾਂ ਨੂੰ ਵੀ ਬਾਬੇ ਨਵਾਬ ਕਪੂਰ ਸਿੰਘ ਨੇ ਅੱਖਾਂ ਦਿਖਾ ਦੀਆਂ, ਉਹ ਬੰਦੇ ਬਣ ਕੇ ਰਹੋ, ਤੁਹਾਨੂੰ ਤਾਂ 10ਵੇਂ ਪਾਤਸ਼ਾਹ ਨੇ ਕਲਗੀਧਰ ਪਾਤਸ਼ਾਹ ਨੇ ਸਾਨੂੰ ਹੁਕਮ ਦਿੱਤਾ ਵੀ ਕੁਝ ਨਹੀਂ ਕਹਿਣਾ, ਤੇ ਜੇ ਤੁਸੀਂ ਬੰਦੇ ਨਾ ਬਣੇ ਫਿਰ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ। ਏਦਾਂ ਦੇ ਹੋਰ ਵੀ ਜਿਹੜੇ ਰਾਏਕੋਟ ਵਾਲੇ ਨੇੜੇ ਤੇੜੇ ਦੇ ਮੁਸਲਮਾਨ ਖਾਨ ਸੀਗੇ, ਉਹ ਸਿੰਘਾਂ ਨਾਲ ਗੌਰ ਸਿੰਘ ਨਾਲ ਅੜਦੇ ਸੀਗੇ। ਉਹ ਬਾਬੇ ਕਪੂਰ ਸਿੰਘ ਨੇ ਘੂਰ ਕੱਪ ਕੇ ਸਿੱਧੇ ਕਰ ਦਿੱਤੇ।
ਫਿਰ ਭਾਈ ਗੁਰਬਖਸ਼ ਸਿੰਘ ਦਈ ਲੰਗਰ ਰਸਤ ਸੋ ਪਾਏ।
ਇਹਨਾਂ ਨੂੰ ਗੁਰਬਖਸ਼ ਸਿੰਘ ਸਰਦਾਰ ਆ ਗਿਆ। ਇਹ ਕਿਹੜਾ ਗੁਰਬਖਸ਼ ਸਿੰਘ ਹੈ ਸਾਧ ਸੰਗਤ ਜੀ, ਜਿਹੜਾ ਇਹ ਤੁਸੀਂ ਪਹਿਲਾਂ ਵੀ ਸਾਖੀ ਸੁਣ ਚੁੱਕੇ ਹੋ, ਮਾਈ ਭਿੱਖਾ ਨੇ ਗੁਰੂ ਰਾਮਦਾਸ ਤੋਂ ਵਰ ਮੰਗਿਆ ਸੀ, ਸੋਨੇ ਦੀ ਮਧਾਣੀ ਹੋਵੇ, ਪੋਤਰੇ ਨੂੰ ਦੁੱਧ ਰਿੜਕਦੀ ਵੇਖਾਂ। ਤੇ ਮਹਾਰਾਜ ਨੇ ਆਖਿਆ ਸੀ ਤੇਰੇ ਘਰ ਮਹਾਂਪੁਰਸ਼ ਪੈਦਾ ਹੋਏਗਾ ਭਾਈ ਭਗਤੂ, ਤੇ ਭਗਤੂ ਦਾ ਪੁੱਤਰ ਗੋਰਾ ਤੇ ਗੋਰੇ ਦਾ ਦਿਆਲ ਦਾਸ, ਉਹਦੇ ਗਾਂਹ ਗੁਰਬਖਸ਼ ਸਿੰਘ ਹੋਇਆ। ਇਹ ਗੁਰਬਖਸ਼ ਸਿੰਘ ਜਿਹੜਾ ਸਰਦਾਰ ਸੀਗਾ, ਇਹਨੇ ਆ ਕੇ ਬੁੱਢੇ ਦਲ ਨੂੰ ਬਹੁਤ ਰਾਸ਼ਨ ਪਾਣੀ ਭੇਟਾ ਕੀਤਾ ਤੇ ਸਿੰਘਾਂ ਨੇ ਇਹਦੀ ਮਦਦ ਕੀਤੀ ਤੇ ਇਹਨੇ ਕੈਥਲ ਤੇ ਕਬਜ਼ਾ ਕਰ ਲਿਆ। ਫਿਰ ਕੈਥਲ ਦੇ ਰਾਜੇ ਬਣੇ ਮਹਾਰਾਜਾ ਗੁਰਬਖਸ਼ ਸਿੰਘ, ਮਹਾਰਾਜਾ ਦੇਸੂ ਸਿੰਘ, ਲਾਲ ਸਿੰਘ ਅੱਗੇ, ਫਿਰ ਉਦੇ ਸਿੰਘ ਹੋਇਆ ਜਿਹਦੇ ਕੋਲ ਰਹਿ ਕੇ ਭਾਈ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਲਿਖਿਆ। ਸੋ ਖਾਲਸਾ ਜੀ, ਇਹ ਗੁਰਬਖਸ਼ ਸਿੰਘ ਸਰਦਾਰ ਨੇ ਬੜੀ ਸੇਵਾ ਕੀਤੀ ਖਾਲਸੇ ਦੀ।
ਅੱਗੇ ਲੱਗ ਲੱਗਾ ਖਾਲਸੇ ਕਈ ਉਦਮ ਦਏ ਕਰਾਏ।
ਖਾਲਸੇ ਨਾਲ ਰਲ ਕੇ ਉਹਨੇ ਕਈ ਮਾਰਾਂ ਮਾਰ ਲਈਆਂ ਮਾਲਵੇ ਦੇ ਬਾਂਗਰ ਦੇਸ਼ ਵਿੱਚ। ਇਹ ਜਿਹੜਾ ਕੈਥਲ ਦਾ ਇਲਾਕਾ ਜੀਂਦੇ ਨੂੰ ਬਾਂਗਰ ਕਹਿੰਦੇ। ਇਧਰ ਲਹਿਰੇ ਗਾਗੇ ਤਾਕੁਰਾਂ ਕੀ ਨਾਮ ਹੈ ਸੁਨਾਮ, ਤੇ ਇਹ ਇਲਾਕਾ ਜਿਹੜਾ ਖਾਲਸਾ ਜੀ ਇਧਰ ਸਾਰਾ ਇਹ ਮਾਲਵਾ ਕੋ ਆਉਂਦਾ ਬਠਿੰਡੇ ਤੋਂ ਮਾਨਸਾ ਤੱਕ, ਮਾਨਸਾ ਤੋਂ ਗਾਂਹ ਥੱਲੇ ਇਹਨੂੰ ਫਿਰ ਬਾਂਗਰ ਸ਼ੁਰੂ ਹੋ ਜਾਂਦਾ। ਸਿੰਘਾਂ ਨੇ ਬਾਂਗਰ ਵਿੱਚ ਵੀ ਜਾ ਕੇ ਹਾਂਸੀ ਹਿਸਾਰ ਤੱਕ ਰਾਜ ਕੀਤਾ ਖਾਲਸੇ ਨੇ। ਸੋ ਇਹ ਸਾਰਾ ਇਲਾਕਾ ਸਿੰਘਾਂ ਨੇ ਫਿਰ ਸਰ ਕਰ ਲਿਆ।
ਜਾਓ ਭਾਈ ਤਿਮ ਆਏ ਲੰਗਰ ਆਲਾ ਭੀ ਦਯੋ।
ਬਾਬਾ ਆਲਾ ਬਰਾੜ, ਇਹ ਗੁਰੂ ਸਾਹਿਬ ਗੁਰੂ ਰਾਏ ਸਾਹਿਬ ਦੇ ਸਮੇਂ ਇਹ ਮਹਾਰਾਜ ਦੇ ਵਿੱਚ ਰਹਿੰਦੇ ਸੀ ਬਰਾੜ। ਇਹਨਾਂ ਦੇ ਵਿੱਚ ਇੱਕ ਬਾਬਾ ਕਾਲਾ ਹੋਇਆ, ਉਹਦੇ ਨਾਲ ਉਹਦੇ ਭਤੀਜੇ ਗੁਰੂ ਹਰਿਰਾਇ ਸਾਹਿਬ ਕੋਲ ਆਏ। ਇੱਕ ਦਾ ਨਾਮ ਸੀ ਫੂਲ, ਇੱਕ ਦਾ ਨਾਮ ਸੀ ਸੰਦਲੀ। ਇਹ ਬੱਚਿਆਂ ਦੇ ਤਨ ਤੇ ਕੱਪੜਾ ਕੋਈ ਨਹੀਂ ਸੀ ਤੇ ਨੰਗੇ ਗੁਰੂ ਸਾਹਿਬ ਦੇ ਸਾਹਮਣੇ ਖੜੇ ਪੇਟ ਤੇ ਹੱਥ ਮਾਰੀ ਜਾਂਦੇ। ਗੁਰੂ ਹਰਿਰਾਇ ਸਾਹਿਬ ਕਹਿੰਦੇ ਕਾਲਿਆ ਇਹ ਕੌਣ ਨੇ ਬੱਚੇ? ਕਹਿੰਦਾ ਜੀ ਮੇਰੇ ਭਤੀਜੇ ਨੇ। ਮਹਾਰਾਜ ਕਹਿੰਦੇ ਪੇਟ ਕਿਉਂ ਵਜਾਉਂਦੇ ਨੇ? ਕਹਿੰਦਾ ਮਹਾਰਾਜ ਮਾਂ ਵੀ ਮਰ ਗਈ, ਪਿਓ ਵੀ ਮਰ ਗਿਆ, ਭੁੱਖੇ ਰੋਟੀ ਮੰਗਦੇ ਤੁਹਾਡੇ ਕੋਲੋਂ। ਮਹਾਰਾਜ ਕਹਿੰਦੇ ਇਹਨਾਂ ਦੇ ਘੋੜੇ ਜਮਨਾ ਚ ਪਾਣੀ ਪੀਆ ਕਰਨਗੇ। ਸਾਧ ਸੰਗਤ ਜੀ, ਬਾਬਾ ਫੂਲ ਜਿਹਦੇ ਨਾਂ ਦੇ ਰਾਮਪੁਰਾ ਫੂਲ ਵਸਿਆ ਹੈ, ਉਹੀ ਬੱਚਾ ਸੀ ਜਿਹੜਾ ਪੇਟ ਵਜਾ ਰਿਹਾ ਸੀ। ਕਿਰਪਾ ਹੋਈ, ਉਹ ਰਾਜੇ ਬਣ ਗਏ, ਟੇਕ ਦੇ ਧਨੀ ਹੋ ਗਏ। ਉਹਦੇ ਦੋ ਪੁੱਤਰ ਰਾਮ ਸਿੰਘ ਤਰਲੋਕ ਸਿੰਘ ਨੇ ਦਮਦਮੇ ਸਾਹਿਬ ਦਸਵੇਂ ਪਾਤਸ਼ਾਹ ਕੋਲੋਂ ਖੰਡੇ ਦਾ ਅੰਮ੍ਰਿਤ ਛਕਿਆ, ਰਾਮ ਸਿੰਘ ਤੇ ਤਰਲੋਕ ਸਿੰਘ ਬਣੇ, ਰਾਮਾ ਤਰਲੋਕਾ। ਅੱਗੋਂ ਰਾਮ ਸਿੰਘ ਦਾ ਪੁੱਤਰ ਸੀ ਆਲਾ ਸਰਦਾਰ, ਜਿਹਨੂੰ ਆਪਾਂ ਮਹਾਰਾਜਾ ਆਲਾ ਸਿੰਘ ਕਹਿੰਦੇ ਹਾਂ, ਪੱਟੀ ਆਲਾ, ਉਹਦੇ ਨਾਂ ਤੋਂ ਬਣਿਆ ਪਟਿਆਲਾ, ਆਲੇ ਦੀ ਪੱਟੀ। ਉਹ ਪਟਿਆਲਾ ਸ਼ਹਿਰ ਦਾ ਬਾਨੀ ਹੋਇਆ, ਪੱਟੀ ਆਲਾ ਪਟਿਆਲਾ। ਸੋ ਖਾਲਸਾ ਜੀ, ਆਲਾ ਸਿੰਘ ਆਇਆ ਬਾਬਾ ਕਪੂਰ ਸਿੰਘ ਦੇ ਕੋਲ ਠੀਕਰੀ ਵਾਲ ਬਰਨਾਲੇ, ਉਹਨੇ ਲਿਆ ਕੇ ਬਹੁਤ ਸਾਰੇ ਗੱਡੇ ਰਾਸ਼ਨ ਦੇ ਭੇਟਾ ਕੀਤੇ।
ਸਾਥ ਫੁਲਾਇਨ ਸਭ ਲੈ ਆਇਓ,
ਸਾਰੀ ਫੂਲਵਾਇਣ, ਫੂਲਵਾਇਣ ਕਹਿੰਦੇ ਐ ਫੂਲਵੰਸ ਨੂੰ। ਆਲਾ ਸਿੰਘ ਆਪ ਤੇ ਆਇਆ ਹੀ, ਆਪਣੇ ਚਾਚੇ ਤਾਇਆਂ ਦੇ ਜਿੰਨੇ ਪੁੱਤ ਸੀ, ਸੁਖਚੈਨ ਸਿੰਘ ਸੀਗਾ, ਗੁਰਦਿੱਤ ਸਿੰਘ ਸੀ, ਉਹਨਾਂ ਸਾਰਿਆਂ ਨੂੰ ਜੀਂਦ ਦੇ ਜਿਹੜੇ ਰਾਜੇ ਹੋਏ ਐ ਤੇ ਨਾਭੇ ਦੇ ਰਾਜੇ, ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਲੈ ਆਇਆ।
ਖੰਡੇ ਪਾਹੁਲ ਹੱਥ ਨਵਾਬ ਹੈ ਲਈ,
ਆ ਕੇ ਨਵਾਬ ਕਪੂਰ ਸਿੰਘ ਬੇਨਤੀ ਕੀਤੀ, ਬਾਬਾ ਜੀ ਸਾਨੂੰ ਅੰਮ੍ਰਿਤ ਛਕਾਓ ਆਪਣੇ ਹੱਥੀ। ਬੜੇ ਬੜੇ ਵੱਡੇ ਸਰਦਾਰ ਉਦੋਂ ਨਵਾਬ ਕਪੂਰ ਸਿੰਘ ਜੀ ਦੇ ਹੱਥੋਂ ਅੰਮ੍ਰਿਤ ਛਕਣਾ ਪੁੰਨ ਸਮਝਿਆ ਕਰਦੇ ਸਨ, ਵੀ ਇਹ ਮਹਾਂਪੁਰਸ਼ ਬ੍ਰਹਮ ਗਿਆਨੀ ਹੈ, ਯੋਧਾ ਹੈ। ਬਾਬਾ ਕਪੂਰ ਸਿੰਘ ਜੀ ਪੰਜਾਂ ਪਿਆਰਿਆਂ ਚ ਆਪ ਸ਼ਾਮਿਲ ਹੋ ਕੇ ਅੰਮ੍ਰਿਤ ਛਕਾਇਆ ਕਰਦੇ ਸਨ। ਬਾਬਾ ਕਪੂਰ ਸਿੰਘ ਜੀ ਨੇ ਆਪ ਖੰਡੇ ਦੀ ਪੌਲ ਆਪਣੇ ਹੱਥੀ ਮਹਾਰਾਜਾ ਆਲਾ ਸਿੰਘ ਪਟਿਆਲਾ ਨੂੰ ਦਿੱਤੀ।
ਭਇਓ ਆਲੋ ਸਿੰਘ ਖਾਲਸੇ ਪੰਥ ਮਈ,
ਇਹ ਆਲਾ ਸਿੰਘ ਅਮਰ ਛਕ ਕੇ ਆਲਾ ਸਿੰਘ ਬਣ ਗਿਆ, ਪੰਥ ਦੇ ਵਿੱਚ ਸ਼ਾਮਿਲ ਹੋ ਗਿਆ। ਬਾਰਵੀਂ ਮਿਸਲ ਇਹਨਾਂ ਦੀ ਹੋਈ ਹੈ, ਇਹ ਬਾਰਾਂ ਮਿਸਲਾਂ ਚੋਂ ਕਹਿੰਦੇ ਨਾ ਬਾਰਵੀਂ ਕਿਹੜੀ ਹੈ, ਬਾਰਵੀਂ ਮਲਵਈਆਂ ਦੀ ਹੈ, ਮਹਾਰਾਜਾ ਪਟਿਆਲਾ ਨਾਭਾ ਦੇ ਜੀਂਦ ਦੇ ਰਾਜਿਆਂ ਦੀ, ਇਹਨਾਂ ਨੂੰ ਬਾਰਵੀਂ ਮਿਸਲ ਕਹਿੰਦੇ ਆ। 11 ਪਰਲੇ ਪਾਸੇ ਦੀਆਂ ਸੀਗੀਆਂ, ਬਾਰਵੀਂ ਮਿਸਲ ਮਾਲਵੇ ਦੀ ਸੀ, ਸਭ ਤੋਂ ਜ਼ਿਆਦਾ ਗਿਣਤੀ ਇਹਨਾਂ ਦੀ ਹੋਈ ਹੈ। ਸੋ ਖਾਲਸਾ ਜੀ, ਇਹ ਫਿਰ ਜਦੋਂ ਆਲਾ ਸਿੰਘ ਨੇ ਅੰਮ੍ਰਿਤ ਛਕ ਲਿਆ ਤੇ ਇਹ ਪੰਥ ਦੀ ਸੇਵਾ ਕਰਨ ਲੱਗ ਪਿਆ। ਅੱਜ ਵੀ ਬਰਨਾਲੇ ਚ ਆਲਾ ਸਿੰਘ ਦੇ ਚੁੱਲ੍ਹੇ ਮਸ਼ਹੂਰ ਨੇ, ਜਿੱਥੇ ਉਹ ਲੰਗਰ ਵਰਤਾਇਆ ਕਰਦਾ ਸੀਗਾ। ਤੇ ਉਹਦੀ ਘਰ ਵਾਲੀ ਸੀ ਮਹਾਰਾਣੀ ਆਸ ਕੌਰ, ਆਸੋ ਕਹਿੰਦੇ ਆ। ਤੇ ਉਹ ਜਿਹੜੀ ਰਾਣੀ ਸੀ ਖਾਲਸੇ ਨੂੰ ਲੰਗਰ ਛਕਾਉਂਦੀ ਸੀ, ਤੇ ਉਹ ਲੰਗਰ ਛਕਾਉਂਦੀ ਹੋਈ ਇੱਕ ਦਿਨ ਨਾ ਕਹਿੰਦੇ ਉਹ ਦਾਲ ਪਤਲੀ ਬਣੀ ਹੋਈ ਸੀ, ਇੱਕ ਨਿਹੰਗ ਸਿੰਘ ਦੇ ਬਾਟੇ 'ਚ ਦਾਲ ਪਾ ਬੈਠੀ। ਤੇ ਉਹ ਲੋਹੇ ਦਾ ਬਾਟਾ ਸੀ ਚੰਗਾ ਪਾਇਆ ਦਾਲਾ, ਤੇ ਦਾਲ ਸੀ ਪਤਲੀ। ਨਿਹੰਗ ਸਿੰਘ ਕਹਿੰਦਾ ਮੈਂ ਇਹਨੂੰ ਕੀ ਕਰਾਂ? ਉਹ ਕਹਿੰਦੀ ਪਾ ਦੇ ਮੇਰੇ ਸਿਰ ਵਿੱਚ। ਚੁੱਕਿਆ ਬਾਟਾ, ਤੱਤਾ ਤੱਤਾ ਮਹਾਰਾਣੀ ਦੇ ਸਿਰ 'ਚ ਪਾ ਤਾ। ਜਦੋਂ ਸਿਰ 'ਚ ਦਾਲ ਪਾ ਦਿੱਤੀ ਤੇ ਰਾਣੀ ਸੜਦੀ ਬਲਦੀ ਆ ਗਈ ਆਲਾ ਸਿੰਘ, ਕਹਿੰਦੀ ਸਰਦਾਰ ਜੀ ਆਹ ਚੰਗਾ ਲੰਗਰ ਵਰਤਾਉਣ ਲਾਇਆ ਮੈਨੂੰ, ਮੇਰੇ ਸਿਰ 'ਚ ਦਾਲ ਪਾਤੀ ਹੈ, ਸੜਦੀ ਬਲਦੀ ਦਾਲ ਪਾ ਦਿੱਤੀ ਹੈ। ਬਾਬਾ ਆਲਾ ਸਿੰਘ ਬੜੇ ਗੁਰਮੁਖ ਸੁਭਾਅ ਦਾ ਸੀ, ਕਹਿਣ ਲੱਗਾ ਰਾਣੀ ਚੰਗਾ ਹੋਇਆ, ਤੇਰੇ ਸਿਰ ਤੁਰਕਾਂ ਨੇ ਤੱਤਾ ਤੇਲ ਪਾਉਣਾ ਸੀ, ਸਿੰਘ ਨੇ ਤੱਤੀ ਦਾਲ ਨਾਲ ਹੀ ਖਿਹੜਾ ਛਡਾਤਾ, ਹੁਣ ਕੋਈ ਤੁਰਕ ਤੇਰੇ ਨੇੜੇ ਨਹੀਂ ਆ ਸਕੇਗਾ। ਸੋ ਇਸ ਤਰ੍ਹਾਂ ਦੇ ਸਿੰਘ ਸਨ ਰਾਜੇ ਮਹਾਰਾਜੇ, ਸ਼ਰਧਾਵਾਨ ਸੀਗੇ, ਪੰਥ ਤੇ ਵਿਸ਼ਵਾਸ ਰੱਖਦੇ ਸੀ। ਨਹੀਂ ਅੱਜ ਕਿਸੇ ਨੂੰ ਕੋਈ ਮਾੜਾ ਕਹਿ ਕੇ ਵੇਖੇਗਾ ਲੰਗਰ ਵਿੱਚ। ਉਹ ਇੰਨੇ ਭਾਵਨਾ ਨਾਲ ਲੰਗਰ ਛਕਾਉਂਦੀ ਸੀ ਰਾਣੀ, ਤੇ ਉਹਨੇ ਸਿਰ 'ਚ ਦਾਲ ਪਾਈ ਤਾਂ ਵੀ ਫਿਰ ਗੱਲ ਟਾਲ ਗਏ, ਭਾਵਨਾ ਰੱਖਦੇ ਸੀ ਪੰਥ ਦੇ ਉੱਤੇ। ਹਾਂਜੀ,
ਮੁਖਤ ਫੌਜ ਭੀ ਉਨ ਹੱਥ ਆਈ,
ਤੇ ਨਾਲੇ ਉਹਨਾਂ ਨੂੰ ਸਿੰਘਾਂ ਦੀ ਮਦਦ ਮਿਲ ਗਈ। ਬਾਬਾ ਕਪੂਰ ਸਿੰਘ ਜੀ ਸਾਰੀ ਫੌਜ ਲੈ ਕੇ ਆਏ ਹੋਏ ਸੀ, ਉਹਨਾਂ ਫੌਜਾਂ ਦੇ ਆਸਰੇ ਮਾਲਵੇ ਦੇ ਸਾਰੇ ਇਲਾਕੇ ਆਲਾ ਸਿੰਘ ਨੇ ਫਤਿਹ ਕਰ ਲਏ।
ਨਿਜ ਕੰਮ ਸਭਨ ਲਏ ਬਣਵਾਈ,
ਆਪਣੇ ਆਪਣੇ ਕੰਮ ਵੀ ਠੀਕ ਕਰਾ ਲਏ। ਮਾਲਵੇ ਦੀ ਧਰਤੀ ਤੇ ਜਿੰਨੇ ਕੁ ਛੋਟੇ ਮੋਟੇ ਕਸਬੇ ਸੀਗੇ, ਸ਼ਹਿਰ ਸੀ, ਪਿੰਡ ਸੀ ਵੱਡੇ ਵੱਡੇ, ਆਲਾ ਸਿੰਘ ਨੇ ਫਤਿਹ ਕਰਕੇ ਪਹਿਲਾਂ ਬਰਨਾਲਾ ਰਾਜਧਾਨੀ ਬਣਾਈ, ਫਿਰ ਪਟਿਆਲਾ ਬਣਾਇਆ। ਹਾਂਜੀ,
ਭਾਈਆਂ ਨੇ ਰੋਹੀ ਗ੍ਰਾਮ ਵਸਾਇਓ,
ਤੇ ਭਾਈ ਕੇ ਜਿਹੜੇ ਹਨ ਭਗਤੂ ਕੇ, ਉਹਨਾਂ ਨੇ ਰੋਹੀ ਚ ਪਿੰਡ ਵਸਾਇਆ।
ਗੌਰ ਜਿਆਣਿਓ ਨਾਮ ਧਰਾਇਓ,
ਉਹ ਪਿੰਡ ਦਾ ਨਾਮ ਗੌਰ ਜਿਆਣਾ ਕਰਕੇ ਰੱਖਿਆ, ਜਿਹੜਾ ਬਾਬਾ ਕਪੂਰ ਸਿੰਘ ਜੀ ਦੇ ਹੱਥੋਂ ਮੋਹੜੀ ਗਡਵਾਈ।
ਗੁਰਬਖਸ਼ ਸਿੰਘ ਔਰ ਮੁਲਕ ਮੱਲ ਲਇਓ,
ਇਧਰ ਭਾਈ ਭਗਤੂ ਦੇ ਪਰਿਵਾਰ ਚੋਂ ਗੁਰਬਖਸ਼ ਸਿੰਘ ਨੇ ਕੈਥਲ ਦਾ ਇਲਾਕਾ ਸਾਰਾ ਬਾਂਗਰ ਦਾ ਫਤਿਹ ਕਰ ਲਿਆ, ਜੀਂਦ ਦਾ ਇਲਾਕਾ ਪਰਾਂ ਕੈਥਲ ਤੱਕ ਉਹਨੇ ਕਈ ਇਲਾਕਿਆਂ ਦੇ ਕਬਜ਼ੇ ਕਰ ਲਏ।
ਆਲਾ ਸਿੰਘ ਭੀ ਬਹੁ ਘੇਰ ਵਾਇਓ,
ਆਲਾ ਸਿੰਘ ਨੇ ਵੀ ਬੜਾ ਇਲਾਕਾ ਘੇਰ ਲਿਆ।
ਨਾਲ ਹੋਤੇ ਉਸ ਕਈ ਭਰਾਏ,
ਉਹਦੇ ਕਈ ਭਰਾ ਸੀਗੇ ਚਾਚੇ ਤਾਇਆਂ ਦੇ, ਸੁਖਚੈਨ ਸਿੰਘ ਸੀ ਜੀਂਦ ਦਾ ਰਾਜਾ, ਗੁਰਦਿੱਤ ਸਿੰਘ ਸੀ ਨਾਭੇ ਦਾ, ਇਹ ਸਾਰੇ ਰਾਜੇ ਸੀ ਉਸ ਵੇਲੇ ਨਾਲ ਉਹਦੇ।
ਸਭ ਹਨ ਕੋ ਭੂਮ ਦਈ ਰੁਕਾਏ,
ਉਹ ਸਾਰਿਆਂ ਨੂੰ ਜਿਮੀ ਦੇ ਕਬਜ਼ੇ ਕਰਾ ਦਿੱਤੇ, ਆਪਣੇ ਵੀ ਕਰ ਲਏ, ਆਪਣੇ ਭਾਈਆਂ ਨੂੰ ਵੀ ਕਰਾ ਦਿੱਤੇ। ਏਦਾਂ ਸਰਦਾਰ ਆਲਾ ਸਿੰਘ ਨੇ ਬੁੱਢੇ ਦਲ ਦੀ ਮਦਦ ਨਾਲ ਸਾਰਾ ਮਾਲਵਾ ਕਬਜ਼ੇ ਚ ਕਰ ਲਿਆ।
ਆਲਾ ਸਿੰਘ ਬੜ ਵਧਿਓ ਪਸਾਰਾ,
ਆਲਾ ਸਿੰਘ ਦਾ ਬਾਹਲਾ ਪਸਾਰਾ ਹੋ ਗਿਆ, ਆਲਾ ਸਿੰਘ ਨੇ ਰਾਜ ਬਹੁਤ ਵੱਡਾ ਕੀਤਾ। ਪਟਿਆਲੇ ਦਾ ਰਾਜਾ ਉਹ ਕਹਾਂਦਾ ਹੈ, ਨਾਭੇ ਦੇ ਉਹਦੇ ਭਰਾ ਸਨ ਜੀਂਦੇ।
ਗਿਰਦ ਘੇਰਿਓ ਉਨ ਸੁਨਾਮੈ ਸਾਰਾ,
ਸੁਨਾਮ ਦਾ ਇਲਾਕਾ ਸਾਰਾ ਇਹ ਘੇਰਾ ਪਾ ਲਿਆ ਬਾਬੇ ਆਲਾ ਸਿੰਘ ਦਾ, ਪ੍ਰਬੰਧ ਹੋ ਗਿਆ ਸੰਗਰੂਰ ਦੇ ਇਲਾਕੇ ਸੁਨਾਮ ਦੇ ਇਲਾਕੇ ਵਿਚ।
ਦੋਹਰਾ ਸਾਖੀ ਸੁਣੋ ਸਰਹੰਦ ਕੀ, ਜਿਮ ਸਿੰਘਣ ਪ੍ਰਥਮ ਲਈ ਲੂਟ।
ਹੁਣ ਸਰਹੰਦ ਦੀ ਗੱਲ ਰਹਿ ਗਈ ਹੈ, ਪਿੱਛੇ ਬੰਦਾ ਬਹਾਦਰ ਆਇਆ ਸੀ, ਉਹਨੇ ਸਰਹੰਦ ਸ਼ਹਿਰ ਦੇ ਵਿਚ ਕਬਜ਼ਾ ਕੀਤਾ ਸੀਗਾ, ਤੇ ਸਰਹੰਦ ਤੇ ਕਬਜ਼ਾ ਕਰਕੇ ਜਦੋਂ ਉਹਨੇ 3 ਦਿਨ ਤਾਂ ਲੁੱਟਮਾਰ ਕਰਵਾਈ ਚੰਗੀ, ਸਾਰਾ ਸ਼ਹਿਰ ਲੁੱਟਿਆ ਸਿੰਘਾਂ ਨੇ, ਲੁਟੇਰਿਆਂ ਨੇ, ਜਿਹਦਾ ਵੀ ਵਸ ਲੱਗਾ। 3 ਦਿਨ ਬਾਅਦ ਬੰਦੇ ਨੇ ਹੱਥ ਖੜਾ ਕਰਤਾ, ਭਾਈ ਹੁਣ ਨਾ ਕਿਸੇ ਨੂੰ ਮਾਰੋ ਲੁੱਟੋ। 10ਵੇਂ ਪਾਤਸ਼ਾਹ ਦਾ ਬਚਨ ਸੀ ਵੀ ਇਹ ਸ਼ਹਿਰ ਦੀ ਸਿੰਘ ਇੱਟ ਨਾਲ ਇੱਟ ਖੜਕਾਣਗੇ, ਉਜਾੜ ਹੀ ਦੇਣਗੇ। ਪਰ ਬੰਦੇ ਮਨ ਚ ਆ ਗਿਆ ਵੀ ਜੇ ਸ਼ਹਿਰ ਉਜੜ ਜਾਏਗਾ ਤੇ ਰਾਜ ਕਿੱਥੇ ਕਰਾਂਗੇ। ਸਾਰਾ ਸ਼ਹਿਰ ਮਿਟਾਇਆ, ਕੁਝ ਬਿਲਡਿੰਗਾਂ ਢਾ ਕੇ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਬਣਾ ਕੇ ਤੇ ਬਾਕੀ ਛੱਡ ਬੈਠਾ, ਕੁਝ ਹਿੱਸਾ ਛੱਡ ਦਿੱਤਾ ਸ਼ਹਿਰ ਦਾ, ਸਾਰਾ ਨਹੀਂ ਉਜਾੜਿਆ। ਪਰ ਸਿੰਘਾਂ ਦੇ ਮਨ ਚ ਰੜਕ ਸੀ ਵੀ 10ਵੇਂ ਪਾਤਸ਼ਾਹ ਤਾਂ ਕਹਿੰਦੇ ਸੀ ਸਾਰਾ ਉਜਾੜਨਾ, ਇਹਨੇ ਪੂਰਾ ਕਿਉਂ ਨੀ ਸਾਨੂੰ ਉਜਾੜਨ ਦਿੱਤਾ। ਉਹ ਜਿਹੜੀ ਰੜਕ ਸੀ ਨਾ, ਉਹ ਪੂਰੀ ਹੋਣ ਦਾ ਟਾਈਮ ਬਾਅਦ ਚ ਆਉਣਾ ਸੀਗਾ, ਉਹ ਆ ਗਿਆ ਅੱਗੇ ਸਾਹਮਣੇ।
ਉਤੋਂ ਖਾਲੀ ਬਹੁ ਖਰਚ ਤੇ ਲਿਆਏ ਕਰ ਵੱਡ ਛੂਟ,
ਹੁਣ ਸਿੰਘਾਂ ਕੋਲ ਖਰਚਾ ਮੁੱਕ ਗਿਆ। ਸਿੰਘ ਕਹਿੰਦੇ ਕੀ ਕਰੀਏ, ਕਹਿੰਦੇ ਸਰਹੰਦ ਹੀ ਹੈ ਸਾਹਮਣੇ ਵੱਡਾ ਮੋਟਾ ਸ਼ਿਕਾਰ, ਇਹਨੂੰ ਮਾਰੀਏ। ਸਿੰਘਾਂ ਨੇ ਸਰਹੰਦ ਵੱਲ ਮੂੰਹ ਕਰ ਲਿਆ ਤੇ ਸਰਹੰਦ ਲੁੱਟ ਲਈ।
ਮੇਲੋ ਅੰਮ੍ਰਿਤ ਸਰ ਢੁਕੇ ਸੁਣ ਪੰਥ ਹੈ ਆਇਓ ਚਾਓ।
ਉਧਰੋਂ ਦੀਵਾਲੀ ਦਾ ਮੇਲਾ ਨੇੜੇ ਆ ਰਿਹਾ ਸੀ, ਵਿਸਾਖੀ ਦੇ ਦੀਵਾਲੀ ਅੰਮ੍ਰਿਤਸਰ ਮੇਲੇ ਭਰਦੇ ਆ। ਉਹ ਸਿੰਘਾਂ ਨੇ ਆਖਿਆ ਵੀ ਚਲੋ ਹੁਣ ਅੰਮ੍ਰਿਤਸਰ ਮੇਲਾ ਮਨਾ ਲਈਏ, ਖਰਚਾ ਸਰਹੰਦ ਤੋਂ ਲੈ ਚੱਲੀਏ।
ਜਿਮ ਤਿਮ ਚੱਲਿਓ ਚਾਹੀਏ ਐਸੋ ਠਟਿਓ ਭਾਓ।
ਕਪੂਰ ਸਿੰਘ ਨਵਾਬ ਤੇ ਬਾਕੀ ਸਾਰੇ ਸਿੰਘਾਂ ਨੇ ਆਖਿਆ ਵੀ ਬਹੁਤ ਚਿਰ ਹੋ ਗਿਆ ਮਾਲਵੇ ਜਾਇਆ ਨੂੰ, ਇੱਥੇ ਹੁਣ ਕਿੰਨਾ ਕੁ ਚਿਰ ਬੈਠੇ ਰਹਾਂਗੇ, ਉਹਦਾ ਟਾਈਮ ਲੰਘਾ ਲਿਆ, ਹੁਣ ਆਪਾਂ ਸਰਹੰਦ ਨੂੰ ਲੁੱਟ ਕੇ ਤੇ ਅੰਮ੍ਰਿਤਸਰ ਚੱਲੀਏ।
ਜਾਓ ਭਾਈ ਚੱਲੋ ਚੱਲੋ ਸਭ ਪੰਥ ਉਚਾਰਿਓ।
ਜਦੋਂ ਕਪੂਰ ਸਿੰਘ ਸਲਾਹ ਕੀਤੀ, ਸਾਰੇ ਸਿੰਘ ਸਾਰਾ ਖਾਲਸਾ ਹੀ ਕਹਿਣ ਲੱਗਾ ਚਲੋ ਜੀ ਚਲੋ ਅੰਮ੍ਰਿਤਸਰ ਦੀਵਾਲੀ ਮਨਾਵਾਂਗੇ।
ਕਰੀਏ ਇਸ਼ਨਾਨ ਇਮ ਮਨ ਮਦ ਧਾਰਿਓ।
ਬੜੇ ਚਿਰ ਹੋ ਗਿਆ ਦਰਬਾਰ ਸਾਹਿਬ ਦੇ ਅੰਮ੍ਰਿਤਸਰ ਦੇ ਇਸ਼ਨਾਨ ਨਹੀਂ ਕੀਤੇ ਸਰੋਵਰ ਦੇ, ਤੇ ਨਾਲੇ ਮਹਾਰਾਜ ਦੇ ਗੁਰੂ ਰਾਮਦਾਸ ਦੇ ਦਰਬਾਰ ਚ ਮੱਥਾ ਨਹੀਂ ਟੇਕਿਆ, ਚਲੋ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਕਰੀਏ।
ਤਿਮ ਚੱਲ ਬਾਤ ਨਵਾਬ ਪਹਿ ਕਹੀ।
ਇਸ ਤਰ੍ਹਾਂ ਖਾਲਸਾ ਜੀ ਸਾਰਿਆਂ ਨੇ ਸਿੰਘਾਂ ਨੇ ਨਵਾਬ ਕਪੂਰ ਸਿੰਘ ਨੂੰ ਪੰਜਾਬ ਵਾਪਸ ਮਾਝੇ ਚ ਜਾਣ ਲਈ ਮਜਬੂਰ ਕੀਤਾ।
ਮਰਵਾਵੋ ਸ਼ਹਿਰ ਕੋਈ ਖਰਚ ਲਈ,
ਤੇ ਨਾਲੇ ਕਹਿਣ ਲੱਗੇ ਵੀ ਅੰਮ੍ਰਿਤਸਰ ਜਾਣਾ, ਰਸਤੇ ਚ ਕੋਈ ਸ਼ਿਕਾਰ ਜਰੂਰ ਮਾਰ ਕੇ ਚੱਲੀਏ, ਖਾਲੀ ਹੱਥ ਕੀ ਜਾਵਾਂਗੇ, ਮੱਥਾ ਵੀ ਤੇ ਟੇਕਣਾ, ਗੁਰੂ ਰਾਮਦਾਸ ਤੇ ਲੰਗਰ ਵੀ ਲਾਣਾ ਮੇਲੇ ਤੇ, ਜੇ ਜੇ ਭਾਈ ਖਾਲੀ ਹੋਈਆਂ ਉੱਥੇ ਕੀ ਕਰਾਂਗੇ। ਕਹਿੰਦੇ ਰਸਤੇ ਚ ਕੋਈ ਵੱਡਾ ਕਿਲਾ ਤੁਰਕਾਂ ਦਾ ਮਾਰ ਕੇ ਲੈ ਚੱਲੀਏ।
ਲਾਭ ਸਿੰਘ ਇਮ ਬੋਲਤ ਭਇਓ।
ਇਸ ਤਰ੍ਹਾਂ ਜਰਨੈਲ ਲਾਭ ਸਿੰਘ ਬੋਲਿਆ,
ਮਾਰੋ ਸ਼ਹਿਰ ਖੂਨੀ ਜੋ ਅਹਿਓ।
ਕਹਿੰਦੇ ਆਪਾਂ ਹੋਰ ਕੀ ਮਾਰਨਾ, ਇਹ ਖੂਨੀ ਸਰਹੰਦ ਨੂੰ ਮਾਰੀਏ, ਜਿਹੜੀ ਇਹਦੇ ਚ ਕਸਰ ਰਹਿ ਗਈ ਨਾ ਬੰਦੇ ਬਹਾਦਰ ਦੇ ਟਾਈਮ ਤੇ, ਉਹ ਕੱਢ ਲਈਏ।
ਹੋਏ ਘਾਤ ਜਿੱਤ ਸਾਹਿਬ ਜਾਦੇ,
ਜਿੱਥੇ ਸਾਹਿਬ ਜਾਦਿਆਂ ਨੂੰ ਨੀ ਅੱਜ ਚਿਣ ਕੇ ਤੁਰਕਾਂ ਨੇ ਸ਼ਹੀਦ ਕੀਤਾ ਹੈ।
ਇਹ ਪਰ ਕਹਿਓ ਹਲਣ ਵਗਾਦੇ,
ਕਹਿੰਦੇ ਮਹਾਰਾਜ ਦਾ ਬਚਨ ਹੈ ਵੀ ਇੱਥੇ ਹਲ ਵਗਣੇ। ਸਾਧ ਸੰਗਤ ਜੀ, ਜਿੱਥੇ ਫਤਿਹਗੜ੍ਹ ਸਾਹਿਬ ਗੁਰਦੁਆਰਾ ਹੈ, ਪਹਿਲਾਂ ਸਰਹੰਦ ਇੱਥੇ ਹੁੰਦਾ ਸੀਗਾ, ਤੇ ਉਹਦੇ ਲਾਗੇ ਇੱਕ ਥੇ ਹੈ ਖੱਬੇ ਪਾਸੇ ਜਿੱਥੇ ਅੱਜ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦਾ ਡੇਰਾ ਨਾ, ਉਹਦੇ ਥੱਲੇ ਥੇ ਹੈ ਬੜਾ ਪੁਰਾਣਾ, ਉੱਥੇ ਸੂਬੇ ਦੀ ਕਚਹਿਰੀ ਹੁੰਦੀ ਸੀ, ਉਹ ਥੇ ਬਣਿਆ ਹੋਇਆ। ਉੱਥੋਂ ਲੈ ਕੇ 10-10 ਮੀਲ ਤੱਕ ਸਾਰੇ ਪਾਸੇ ਸ਼ਹਿਰ ਪਸਰਿਆ ਹੋਇਆ ਸੀ, ਬੜਾ ਵੱਡਾ ਸ਼ਹਿਰ ਸੀ, ਛੋਟਾ ਜਿਹਾ ਸ਼ਹਿਰ ਨਹੀਂ ਸੀ। ਇਹਦਾ ਨਾਮ ਸੀ ਸ਼ੀਰੰਦ, ਸ਼ੀਰੰਦ ਦਾ ਸ਼ੀਰਾਮ ਸ਼ੇਰ ਦਾ, ਰੰਦ ਨਾਮ ਗੁਫਾ ਦਾ ਹੈ। ਤੁਰਕ ਕਹਿੰਦੇ ਸੀ ਸ਼ੇਰ ਦੀ ਗੁਫਾ ਇਹ ਚ ਕੋਈ ਵੜ ਹੀ ਨਹੀਂ ਸਕਦਾ। ਸੂਬੇ ਨੂੰ ਵੀ ਹੰਕਾਰ ਸੀ ਨਾ, ਵਜ਼ੀਰ ਖਾਨ ਨੂੰ ਵੀ ਇੱਥੇ ਕੌਣ ਆਏਗਾ, ਹੰਕਾਰ ਚ ਹੀ ਸਾਹਿਬਜ਼ਾਦੇ ਸ਼ਹੀਦ ਕਰ ਬੈਠਾ। ਪਰ ਜਦੋਂ ਪਾਤਸ਼ਾਹ ਦੀ ਨਜ਼ਰ ਪੱਠੀ ਹੋ ਜਾਂਦੀ ਹੈ, ਫਿਰ ਬਾਦਸ਼ਾਹ ਨੂੰ ਘਾ ਚੁਗਣਾ ਪੈਂਦਾ। ਨਜ਼ਰ ਉਹ ਪੱਠੀ ਜੇ ਕਰੇ, ਸੁਲਤਾਨਾ ਘਾਉ ਕਰਾਏਂਦਾ, ਦਰ ਮੰਗਣ ਭੇਖ ਨਾ ਪਾਏਂਦਾ। ਸਮਾਂ ਮਾੜਾ ਆਇਆ, ਉਹਨਾਂ ਦਾ ਬੇੜਾ ਗਰਕ ਹੋਣਾ ਸੀ, ਪਾਪ ਕਰ ਬੈਠੇ। ਸੋ ਇਹ ਸ਼ਹਿਰ ਬੜਾ ਦੂਰ ਤੋਂ ਹੀ ਪਸਰਿਆ। ਮਹਾਰਾਜ ਨੇ ਬਚਨ ਕੀਤਾ, ਕਹਿਣ ਲੱਗੇ ਸਿੰਘ ਇੱਟ ਨਾਲ ਇੱਟ ਖੜਕਾ ਦੇਣਗੇ, ਨੀਹਾਂ ਪੱਟ ਦੇਣਗੇ ਤੇ ਸੁਹਾਗਾ ਚੱਲੇਗਾ ਤੇ ਉੱਤੇ ਹਲ ਵਗਿਆ ਕਰਨਗੇ। ਹੁਣ ਥੋੜੇ ਸਾਲ ਹੋਏ ਫਤਿਹਗੜ੍ਹ ਸਾਹਿਬ ਆਬਾਦੀ ਹੋਈ ਹੈ ਮਾੜੀ ਮਾੜੀ ਗੁਰਦੁਆਰੇ ਦੇ ਨਾਲ, ਅਜੇ ਵੀ ਖੇਤ ਪਏ ਹੈ, ਉੱਥੇ ਹਲ ਵਗਦਾ। ਜਦੋਂ ਪੁਰਾਣੇ ਸਿੰਘ ਹਲ ਵਾਹੁੰਦੇ, ਉੱਥੇ ਥੱਲੇ ਇੱਟਾਂ ਨਿਕਲਦੀਆਂ ਅਜੇ ਵੀ ਨੀਹਾਂ ਵਿੱਚੋਂ, ਹਲਾਂ ਦੇ ਫਾਲਿਆਂ ਨਾਲ ਲੱਗ ਲੱਗ ਕੇ 5-5 ਇੱਟਾਂ ਸਿੰਘ ਲਿਆ ਕੇ ਕੋਈ ਘੱਗਰ ਚ ਸੁੱਟ ਦਿੰਦਾ, ਕੋਈ ਸਤਲੁਜ ਵਿੱਚ ਸੁੱਟ ਦਿੰਦਾ, ਕੋਈ ਜਮੁਨਾ ਚ ਜਾ ਕੇ ਸੁੱਟ ਕੇ ਆਉਂਦਾ। ਅਜੇ ਤੱਕ ਇਹ ਮਰਿਆਦਾ ਰਹੀ ਹੈ। ਬੜਾ ਮਲਬਾ ਸੀ ਸ਼ਹਿਰ ਸਰਹੰਦ ਦਾ, ਜਿਹੜਾ ਨਹਿਰਾਂ ਨਦੀਆਂ ਚ ਰੋੜਿਆ, ਤੇ ਬਹੁਤਾ ਮਲਬਾ ਅੰਗਰੇਜ਼ਾਂ ਨੇ ਜਦੋਂ ਰੇਲਵੇ ਲਾਈਨ ਬਣੀ ਨਾ, ਨੰਗਲ ਡੈਮ ਵਾਲੀ ਰੋਪੜ ਵਾਲੀ ਲਾਈਨ, ਉਹਦੇ ਤੇ ਪਾਇਆ, ਕੁਝ ਖੰਨੇ ਵਾਲੀ ਲਾਈਨ ਤੇ ਪਾਇਆ, ਤਾਂ ਜਾ ਕੇ ਮਲਬਾ ਖਤਮ ਹੋਇਆ। ਮਲਬਾ ਹੀ ਨਹੀਂ ਸੀ ਚੁੱਕਿਆ ਜਾਂਦਾ, ਇੰਨਾ ਉਜਾੜਿਆ ਸੀ ਸਰਹੰਦ ਨੂੰ। ਮਹਾਰਾਜ 10ਵੇਂ ਪਾਤਸ਼ਾਹ ਦੇ ਬਚਨ ਸੀ ਵੀ ਸਰਹੰਦ ਉੱਜੜ ਜਾਏਗੀ, ਉੱਥੇ ਹਲ ਚੱਲਣਗੇ।
ਕਈ ਕਹੈ ਅਬ ਹੀ ਪੜੋ ਦੌੜੀ।
ਹੁਣ ਸਿੰਘ ਮਾਲਵੇ ਚ ਬੈਠੇ ਨੇ, ਮਹਾਰਾਜਾ ਪਟਿਆਲਾ ਸਰਦਾਰ ਆਲਾ ਸਿੰਘ ਸੇਵਾ ਕਰ ਰਿਹਾ, ਗੌਰ ਸਿੰਘ ਸੇਵਾ ਕਰ ਰਿਹਾ, ਗੁਰਬਖਸ਼ ਸਿੰਘ ਮਲਵਈ ਸਿੰਘ ਵੀ ਨਾਲ, ਸਾਰੇ ਮਾਝੇ ਵਾਲੇ ਵੀ ਇਕੱਠੇ। ਕਹਿੰਦੇ ਹੁਣ ਹੁਣ ਮੌਕਾ ਜੇ, ਹੁਣ ਆਪਾਂ ਇਕੱਠੇ ਹਾਂ ਤੇ ਆਪਾਂ ਹੁਣ ਸਰਹੰਦ ਨੂੰ ਜਾ ਪਈਏ।
ਕਈ ਕਹੈ ਫੌਜ ਅਤ ਹੈ ਥੋੜੀ।
ਕਈ ਸਿਆਣੇ ਕਹਿੰਦੇ ਵੀ ਆਪਣੇ ਕੋਲ ਫੌਜ ਥੋੜੀ ਹੈ, ਉਹ ਫੇਰ ਵੀ ਸਰਹੰਦ ਸੂਬਾ, ਉਹਦੇ ਕੋਲ ਫੌਜ ਜ਼ਿਆਦਾ। ਬੇਸ਼ੱਕ ਸਾਡੀ ਫੌਜ ਸਿੰਘਾਂ ਦੀ ਰਲੀ ਮਿਲੀ ਹੈ, ਪਰ ਫੇਰ ਵੀ ਦੁਸ਼ਮਣ ਨੂੰ ਹੱਥ ਪਾਉਣਾ ਚਾਹੀਦਾ, ਪੱਕੇ ਪੈਰੀ ਪਾਉਣਾ ਚਾਹੀਦਾ।
ਨਵਾਬ ਕਹੀ ਜੱਕ ਤੱਕ ਕਿਆ ਕਰੂ।
ਨਵਾਬ ਕਪੂਰ ਸਿੰਘ ਬੜਾ ਦਲੇਰ ਸੀਗਾ, ਹੌਸਲੇ ਵਾਲਾ ਸੀ, ਕਹਿਣ ਲੱਗਾ ਜੱਕੋ ਤੱਕੋ ਜਿੰਨਾ ਪੋ ਸਿੰਘ ਹੁਣ
ਉਹਾਂ ਮਾਰਨ ਮਰਨੋ ਖਰੋ।
ਦੇਖੋ ਠੀਕ ਹੈ, ਜੇ ਜਿੱਤ ਗਏ ਤਾਂ ਭਲਾ, ਸਰਹੰਦ ਜਿੱਤ ਗਏ ਤਾਂ ਭਲਾ ਜਿੱਤਾਂਗੇ ਆਪਾਂ, ਤੇ ਜੇ ਨਾ ਵੀ ਜਿੱਤੇ ਸ਼ਹੀਦੀਆਂ ਦੇ ਪਾਵਾਂਗੇ ਨਾ, ਗੁਰੂ ਕੀ ਨਗਰੀ ਸ਼ਹੀਦਾਂ ਸਿੰਘਾਂ ਦੇ ਚਰਨਾਂ ਸਾਡੇ ਸੀਸ ਲੱਗਣਗੇ। ਉੱਥੇ ਮਾਰਨਾ ਤੇ ਮਰਨਾ ਖਰਾ ਹੈ, ਉਹ ਬਿਰਥਾ ਨਹੀਂ ਜਾਏਗਾ। ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਦੇ ਚਰਨਾਂ ਚ ਸਾਡੇ ਸੀਸ ਲੱਗ ਜਾਣਗੇ।
ਉਹਾਂ ਸੀਸ ਸਿੰਘ ਜੋ ਕੋ ਲਾਵਗ,
ਜਿਹੜਾ ਸਾਹਿਬਜ਼ਾਦਿਆਂ ਦੇ ਚਰਨਾਂ ਚ ਆਪਣਾ ਸੀਸ ਲਾਵੇਗਾ ਸਿੰਘ,
ਮਨ ਇੱਛਤ ਫਲ ਸੋ ਪਾਵਗ,
ਮਨ ਇੱਛਤ ਫਲ ਪਾਏਗਾ।
ਉਹਾਂ ਸਰੈ ਗੋ ਦੋ ਕਾਜ,
ਉੱਥੇ ਦੋਵੇਂ ਕੰਮ ਸਰਨੇ ਆ, ਲੋਕ ਤੇ ਪਰਲੋਕ ਦਾ। ਲੋਕ ਦਾ ਇਵੇਂ ਆ ਵੀ ਜੇ ਆਪਾਂ ਜਿੱਤ ਗਏ ਸਰਹੰਦ ਤੋਂ ਖਜ਼ਾਨਾ ਕਾਫੀ ਹੱਥ ਆ ਜਾਣਾ, ਆਪਾਂ ਮੇਲਾ ਅੰਮ੍ਰਿਤਸਰ ਮਨਾਵਾਂਗੇ ਖੁਸ਼ੀਆਂ ਨਾਲ, ਤੇ ਜੇ ਹਾਰ ਵੀ ਗਏ ਸ਼ਹੀਦੀਆਂ ਦੇ ਪਾਵਾਂਗੇ, ਸ਼ਹੀਦੀਆਂ ਪਾ ਕੇ ਤਾਂ ਵੀ ਗੁਰੂ ਚਰਨਾਂ ਚ ਲੇਖੇ ਲੱਗਾਂਗੇ।
ਮੋਏ ਮੁਕਤ ਜੀਏ ਜੀਵ ਸਾਜ,
ਜੇ ਮਰ ਗਏ ਤਾਂ ਮੁਕਤੀ ਹੈ, ਜੇ ਜਿੰਦੇ ਰਹੇ ਤੇ ਰਾਜ ਹੈ ਸਾਡਾ।
ਦੋਹਰਾ ਸ੍ਰੀ ਸਤਿਗੁਰ ਕੇ ਬਚਨ ਕਰ, ਸਿੰਘ ਥੋੜੇ ਹੀ ਫਤਿਹ ਪਾਹੇ।
ਗੁਰੂ ਸਾਹਿਬ ਦੀ ਕਿਰਪਾ, ਥੋੜੇ ਸਿੰਘ ਵੀ ਬਹੁਤੇ ਹੋ ਜਾਣੇ ਨੇ, ਆਪਾਂ ਥੋੜੇ ਸਿੰਘਾਂ ਨੇ ਫਤਿਹ ਪਾ ਲੈਣੀ ਹੈ।
ਉਹਾਂ ਚੱਲਾਂਗੇ ਹਾਲ ਗਦਾ ਤਿੰਨ ਥੋੜਨ ਕੇ ਮਾਹੀ।
ਬਾਬਾ ਕਪੂਰ ਸਿੰਘ ਕਹਿੰਦੇ ਮਹਾਰਾਜ ਦਸਵੇਂ ਪਾਤਸ਼ਾਹ ਦੇ ਬਚਨ ਨੇ, ਗਧਿਆਂ ਦਾ ਹਾਲ ਫੇਰਨਾ, ਗਧਿਆਂ ਦਾ ਹਾਲ ਨਿਰਾਦਰੀ ਕਰਨ ਵਾਸਤੇ ਫੇਰਨਾ ਸਰਹੰਦ ਦੀ, ਜਿੱਥੇ ਗੁਰੂ ਕੇ ਸਾਹਿਬਜ਼ਾਦਿਆਂ ਨੂੰ ਸ਼ਹੀਦਾਂ ਨੂੰ ਨੀਹਾਂ ਚ ਚਿਣ ਕੇ ਸ਼ਹੀਦ ਕੀਤਾ, ਉਹ ਸ਼ਹਿਰ ਦਾ ਅਸੀਂ ਕੁਝ ਨੀ ਛੱਡਣਾ, ਉੱਥੇ ਗਧਿਆਂ ਦਾ ਹਾਲ ਫੇਰਨਾ, ਭਾਵ ਉੱਥੇ ਜਿਵੇਂ ਸੁਹਾਗਾ ਫੇਰੀ ਦਾ ਹਲ ਫੇਰੀ ਦਾ, ਏਦਾਂ ਫੇਰ ਕੇ ਸਫਾਈ ਕਰਨੀ ਹੈ।
ਕਹੀ ਨਬਾਬਾ ਬਾਤ ਇਮ ਤਉ ਪਯੋ ਪੰਥ ਕਰ ਛੂਟ।
ਜਦੋਂ ਬਾਬਾ ਕਪੂਰ ਸਿੰਘ ਦੇ ਮੂੰਹ ਤੋਂ ਹਾਰ ਨਿਕਲ ਗਈ, ਸਿੰਘ ਦੇ ਅੱਗੇ ਹੀ ਕਚੀਚੀਆਂ ਵੱਟਦੇ ਪਏ ਸੀ, ਮੌਕਾ ਲੱਭਦੇ ਸੀ, ਸਾਰਿਆਂ ਨੇ ਜਕਾਰੇ ਗਜਾ ਦਿੱਤੇ।
ਰਾਤ ਹੋਤ ਸੋ ਜਾ ਵੜੇ ਪਾਈ ਸ਼ਹਿਰ ਮਹਿ ਲੂਟ।
ਬਸ ਸਵੇਰ ਦਿਨ ਚੜ੍ਹਨ ਨੀ ਦਿੱਤਾ, ਅੰਮ੍ਰਿਤ ਵੇਲੇ ਹੀ ਸਰਹੰਦ ਵਿਚ ਜਾ ਵੜੇ ਸਿੰਘ ਤੇ ਲੁੱਟ ਮਚਾ ਦਿੱਤੀ।
ਜਾਓ ਪਈ ਸਿੰਘ ਹਜ਼ਾਰ ਤਹ ਪੰਜ ਕੁ ਪੁੱਜੇ।
ਪੰਜ ਕੁ ਹਜ਼ਾਰ ਸਿੰਘ ਸੀਗੇ ਨਵਾਬ ਕਪੂਰ ਸਿੰਘ ਦੇ ਨਾਲ, ਜਿਹੜੇ ਉਸ ਵੇਲੇ ਸਰਹੰਦ ਚ ਵੜੇ।
ਉਹਨਾਂ ਦਰਵਾਜੇ ਜਾ ਪੰਜ ਮੁੰਜੇ।
ਪੰਜ ਦਰਵਾਜਿਆਂ ਦੇ ਹਜ਼ਾਰ ਹਜ਼ਾਰ ਸਿੰਘ ਪਏ ਤੇ ਪੰਜੇ ਦਰਵਾਜੇ ਤੋੜ ਦਿੱਤੇ ਸ਼ਹਿਰ ਦੇ।
ਤੁਰਕ ਲੱਭਿਓ ਦਇਓ ਸਿੰਘਣ ਮਾਰ,
ਜਿਹੜਾ ਕੋਈ ਤੁਰਕ ਅਗਵਾੜਿਆ ਝਟਕ ਦਿੱਤਾ ਤਲਵਾਰ ਦੇ ਨਾਲ।
ਲਏ ਹਿੰਦੂਆਂ ਕੇ ਜੇਵਰ ਉਤਾਰ,
ਹਿੰਦੂਆਂ ਨੂੰ ਵੀ ਆਖਿਆ ਵੀ ਗਹਿਣੇ ਲਾ ਕੇ ਰੱਖ ਦਿਓ, ਬੰਦੇ ਨੀ ਮਾਰਦੇ ਤੁਹਾਡੇ, ਗਹਿਣੇ ਦੇ ਦਿਓ ਆਪਣੇ, ਕਿਉਂਕਿ ਖਜ਼ਾਨਾ ਸਾਰਾ ਗੁਰੂ ਕੇ ਪੰਥ ਨੂੰ ਭੇਟਾ ਕਰੋ ਹੁਣ। ਤੇ ਉਹਨਾਂ ਕੋਲੋਂ ਸੋਨਾ ਚਾਂਦੀ ਲੈ ਲਿਆ ਤੇ ਬਾਕੀਆਂ ਨੂੰ ਝਟਕ ਵੀ ਦਿੱਤਾ।
ਚਾਂਦੀ ਸੋਨੋ ਔ ਭਲ ਚੀਜ,
ਚੰਗੀਆਂ ਚੀਜ਼ਾਂ ਸੋਨਾ ਚਾਂਦੀ ਜੋ ਹੱਥ ਆਇਆ।
ਲਈ ਦੇਖ ਚੰਗ ਚੱਕਣ ਤੀਜ,
ਉਹ ਲੁੱਟ ਕੇ ਸਰਹੰਦ ਤੋਂ ਸਿੰਘ ਤੁਰ ਪਏ।
ਦੋ ਇੱਕ ਪਹਿਰ ਤਿੰਨ ਲੂਟ ਮਚਾਈ,
ਦੋ ਪਹਿਰ ਲੁੱਟ ਕੀਤੀ, ਦੁਪਹਿਰ ਤੱਕ ਬਹੁਤ ਸਫਾਈ ਕਰਤੀ ਸਰਹੰਦ ਵਿਚੋਂ।
ਭਏ ਭੁੱਖੇ ਚੱਕ ਖਾਈ ਮਿਠਾਈ,
ਆਹਾ ਕਹਿੰਦੇ ਜਿਵੇਂ ਭੁੱਖਾ ਮਿਠਾਈ ਖਾਣੂ ਪੈਂਦਾ ਨਾ, ਏਦਾਂ ਹੋਇਆ ਫਿਰ ਉੱਥੇ ਕੰਮ।
ਚੱਕ ਨੇ ਜੋਗੀ ਦਰਬ ਉਠਾਈ,
ਉਹਨਾਂ ਕੁ ਚੁੱਕ ਸਕਦੇ ਜਿੰਨਾ ਕੁ ਲੈ ਲਿਆ।
ਘੋੜੇ ਲੱਭੇ ਘੋੜੇ ਲੱਭੇ ਸੋ ਲਇਓ ਲਦਾਈ,
ਜਿੰਨੇ ਘੋੜੇ ਲੱਭੇ ਉਹ ਵੀ ਤੁਰਕਾਂ ਦੇ ਖੋਹ ਲਏ, ਫੌਜ ਦੀ ਸਰਹੰਦ ਦੇ ਸੂਬੇਦਾਰ ਦੇ ਘੋੜੇ ਵੀ ਉਹ ਵੀ ਲੱਦ ਲਿਆ, ਸਮਾਨ ਗੱਡਿਆਂ ਘੋੜਿਆਂ ਤੇ।
ਮੁੜ ਦੌੜੇ ਸਿੰਘ ਤਿੱਤ ਹੀ ਰਾਹੀ,
ਤੇ ਫੇਰ ਨਿਕਲ ਕੇ ਹੱਲਾ ਕਰਕੇ ਵੀ ਦੁਸ਼ਮਣ ਬਹੁਤਾ ਕਿਤੇ ਹੋਰ ਨਾ ਆ ਜਾਵੇ, ਤੇ ਲੈ ਕੇ ਪੰਜ ਹਜ਼ਾਰ ਸਿੰਘ ਜਿੰਨਾ ਕੁ ਮਾਲ ਹੱਥ ਆਇਆ ਲੈ ਕੇ ਨਿਕਲ ਗਏ।
ਤਾਂ ਠੀਕਰੀ ਵਾਰੇ ਪਹੁੰਚੇ ਜਾਏ,
ਸਿੱਧੇ ਅੰਮ੍ਰਿਤਸਰ ਨਹੀਂ ਗਏ, ਫਿਰ ਮਾਲਵੇ ਨੂੰ ਠੀਕਰੀ ਵਾਲ ਬਰਨਾਲੇ ਜਾ ਵੜੇ।
ਵੜ ਮਾਲਵੇ ਫਿਰ ਘੋੜੇ ਲਏ,
ਉੱਥੇ ਮਾਲਵੇ ਚ ਜਾ ਕੇ ਉਹ ਸਮਾਨ ਨੂੰ ਲੈਣ ਲਈ ਘੋੜੇ ਹੋਰ ਇਕੱਠੇ ਕੀਤੇ ਮਾਲਵੇ ਚੋਂ।
ਕਿਤੇ ਮੁਲਕ ਤਿੰਨ ਨਜ਼ਰ ਆ ਪਈ,
ਔਰ ਕੁਝ ਮਾਲਵੇ ਦੇ ਲੋਕਾਂ ਨੇ ਵੀ ਭੇਟਾ ਦਿੱਤੀ ਵੀ ਦੀਵਾਲੀ ਤੇ ਸਾਡਾ ਵੀ ਮਹਾਰਾਜ ਗੁਰੂ ਰਾਮਦਾਸ ਦੇ ਲੰਗਰ ਦੇ ਹਿੱਸਾ ਪਾ ਦਿਆ ਜੇ।
ਖਰਚ ਖਾਲਸੇ ਕੇ ਭਇਓ ਪੱਲੇ,
ਹੁਣ ਖਾਲਸੇ ਦੇ ਪੱਲੇ ਕੁਝ ਖਰਚਾ ਆ ਗਿਆ।
ਸਰੇ ਅੰਮ੍ਰਿਤਸਰ ਬਿਨ ਕਿਮ ਚੱਲੇ,
ਕਿਉਂਕਿ ਅੰਮ੍ਰਿਤਸਰ ਜਾ ਕੇ ਬਿਨਾਂ ਖਰਚੇ ਦੇ ਤਾਂ ਉਹ ਕੰਮ ਚੱਲਣਾ ਸੀ, ਦੀਵਾਲੀ ਦਾ ਮੇਲਾ ਸੀ ਅਕਸਰ ਨੂੰ, ਤੇ ਨਾਲੇ ਉੱਥੇ ਪਰਿਵਾਰ ਵੀ ਸਿੰਘਾਂ ਦੇ ਬਹੁਤ ਸੀ ਮਾਝੇ ਦੇ ਵਿੱਚ।
दोहरा मेलो आयो ढिग जाओ तब पंथ भयो तैयार।
मेला जदों नेड़े आ गया अमृतसर दा ते सारे कठे हो गए सिंह।
मरनो टरते थे नहीं गिनन जितनो हार।
ना जित हार दी परवाह ना जमन जीवन मरन दी परवाह एहो जे सिंह सिंह उस वेले।
जाओ पई खबर मलवैयन जब सुन पाई।
जदों मालवे दे सिंह नूं पता लगा
आन पंथ को दई वधाई।
उन्हां ने पंथ नूं आके वधाईयां दित्तियां।
जुदे जुदे दए सबहन घोड़े।
और सारे सिंह नूं एक घोड़ा भी भेटा कीता बाबे आला सिंह ने।
चढ़त पंथ हाथ आगे जोड़े।
और चढ़दे होए खालसे पंथ नूं हाथ जोड़ के फतेह गजाई नवाब कपूर सिंह जी नूं।
आगे बदेओ पंथ स्यों राहे।
अगे फिर पंथ नाल राह बन गया प्यार बन गया आला सिंह दा कपूर सिंह नाल बहुत प्यार बन गया।
कर मेलो आयो हम पाहे।
ए भी कह दिता आला सिंह ने भी बाबा जी दिवाली दा मेला करके वापस इथे आया जे साडे कोल कोई लोड पवे सानू दस्या जे। मालवा देश तुहाडा है तुसी साडे भराओ असी तुहाडे भाई हां कलगी धर दे पुत्र हां आपां रल मिल के रहना है। हां जी
जो हम पर तुरक पावै जोर।
जे साडे ते किते तुरक जोर पै पाण ते तुसी साडी मदद नूं भी आउणा है।
खबर लियो हम आन बहोड।
जे साडी खबर लैंदे रहिया जे क्योंकि हुण साडी सरहंद वालिआं नाल दुश्मनी पै गई असी तुहाडी मदद कीती है लुटमार करन विच ते सरहंद वाले सानू पैणगे जे तुसी चले गए ते तुसी ख्याल रख्या जे सानू सरहंद वाले पए ਜਾਂ ਮਲੇਰਕੋਟਲੇ ਵਾਲਿਆਂ ਨਾਲ ਸਾਡੀ ਲੜਾਈ ਹੋਈ ਤੇ ਤੁਸੀਂ ਸਾਡੀ ਮਦਦ ਤੇ ਜਰੂਰ ਆਇਆ ਜੇ।
ਕਹਿਓ ਪੰਥ ਹਮ ਐਹੈ ਧਾਈ।
ਬਾਬਾ ਕਪੂਰ ਸਿੰਘ ਜੀ ਤੇ ਸਾਰੇ ਪੰਥ ਦੇ ਸਰਦਾਰ ਕਹਿਣ ਲੱਗੇ ਸਿੰਘੋ ਤੁਸੀਂ ਚਿੰਤਾ ਨਾ ਕਰੋ ਜੇ ਤੁਹਾਨੂੰ ਕੋਈ ਮਾੜੀ ਨਿਗਾਹ ਤੁਹਾਡੇ ਵੱਲ ਕਰੇਗਾ ਤੇ ਅਸੀਂ ਉਸੇ ਵੇਲੇ ਆ ਜਾਵਾਂਗੇ।
ਘੱਲਿਓ ਚਿੱਠੀ ਹਲਕਾਰਾ ਪਾਈ।
ਤੁਸੀਂ ਰਾਤੋ ਰਾਤ ਹਲਕਾਰਾ ਭੇਜਿਆ ਜੇ ਦਿਨ ਚੜੇ ਫੌਜਾਂ ਤੁਹਾਡੇ ਕੋਲ ਪਹੁੰਚਣਗੀਆਂ ਮਾਲਵੇ ਵਿਚ।
ਚੜਿਓ ਖਾਲਸੋ ਕਰ ਅਰਦਾਸ।
ਇਹਦਾ ਅਰਦਾਸ ਕਰਕੇ ਖਾਲਸਾ ਪੰਥ ਨਗਾਰੇ ਚੋਭਾ ਲਾ ਕੇ ਸ੍ਰੀ ਅੰਮ੍ਰਿਤਸਰ ਦੀਵਾਲੀ ਨੂੰ ਮਨਾਉਣ ਚੱਲਿਆ।
ਕਰੇ ਕੰਮ ਪੰਥ ਸਤਿਗੁਰ ਆਪ।
ਗੁਰੂ ਸਾਹਿਬ ਆਪਣੇ ਪੰਥ ਖਾਲਸੇ ਦੇ ਆਪ ਹੀ ਕੰਮ ਕਰ ਰਿਹਾ ਸੀ।
ਚੜ ਖਾਲਸੋ ਤੁਰ ਲੰਘਿਓ ਦਰਿਆਈ।
ਖਾਲਸਾ ਪੰਥ ਠੀਕਰੀ ਵਾਲੇ ਤੋਂ ਚੱਲ ਕੇ ਦਰਿਆ ਬਿਆ ਸਤਲੁਜ ਤੇ ਉਸ ਤੋਂ ਬਾਅਦ ਬਿਆਸਾ ਟੱਪੇ।
ਸ੍ਰੀ ਅੰਮ੍ਰਿਤਸਰ ਪਹੁੰਚੇ ਆਏ।
ਦੋਵੇਂ ਦਰਿਆਵਾਂ ਨੂੰ ਟੱਪ ਕੇ ਸਿੰਘ ਅੰਮ੍ਰਿਤਸਰ ਜਾ ਪਹੁੰਚੇ।
ਅੱਗੇ ਤੁਰਕਣ ਦਇਓ ਤਲਾਬ ਬਿਗਾਰ।
ਅੱਗੇ ਸਾਧ ਸਿੰਘ ਜੀ ਸੁਣੋ ਕੀ ਹਾਲ ਹੋਇਆ। ਜਦੋਂ ਸਿੰਘ ਇਧਰ ਆ ਗਏ ਸੀ 6 ਮਹੀਨੇ ਇਧਰ ਰਹੇ ਸੀਗੇ ਤੁਰਕਾਂ ਦਾ ਉੱਥੇ ਜ਼ੋਰ ਪੈ ਗਿਆ। ਉਹਨਾਂ ਨੇ ਅੰਮ੍ਰਿਤਸਰ ਦਾ ਸਰੋਵਰ ਵਿਗਾੜ ਦਿੱਤਾ। ਗਊਆਂ ਮਾਰ ਮਾਰ ਸਰੋਵਰ ਚ ਸਿੱਟ ਦਿੱਤੀਆਂ। ਗੰਦ ਮੰਦ ਸਿੱਟ ਦਿੱਤਾ ਸਰੋਵਰ ਦੇ ਵਿੱਚ। ਮਲਬਾ ਸਿੱਟ ਕੇ ਸਰੋਵਰ ਨੂੰ ਬੁਰੀ ਤਰ੍ਹਾਂ ਵਿਗਾੜ ਛੱਡਿਆ।
ਜਿਹਨੇ ਬੁੰਗੇ ਸਭ ਦੀਨੇ ਡਾਰ।
ਜਿੰਨੇ ਸਿੰਘਾਂ ਦੇ ਬੁੰਗੇ ਬਣੇ ਹੋਏ ਸੀ ਅਕਾਲ ਤਖ਼ਤ ਦੇ ਨੇੜੇ ਨੇੜੇ ਸਿੰਘਾਂ ਦੇ ਰਹਿਣ ਦੇ ਉਹ ਸਾਰੇ ਬੁੰਗੇ ਵੀ ਢਾ ਦਿੱਤੇ ਖਾਲਸੇ ਦੇ।
ਦੋਹਰਾ ਹੱਡ ਲਿਦ ਘੱਤ ਤਾਲ ਮੱਧ ਖੇਤੀ ਦਈ ਬਿਜਾਈ।
ਉਹਦੇ ਵਿੱਚ ਲਿਦ ਪਾ ਪਾ ਕੇ ਘੋੜਿਆਂ ਦੀ ਸਰੋਵਰ ਦੇ ਹੱਡ ਮਰੇ ਡੰਗਰਾਂ ਦੇ ਸੁੱਟ ਕੇ ਤੇ ਸਾਧ ਸੰਗਤ ਜੀ ਕਿਤੇ ਜਲ ਜਿਹੜਾ ਸੀ ਸੁੱਕ ਗਿਆ ਕਿਤੇ ਲਿਦ ਪਈ ਕੋਈ ਸਰੋਵਰ ਦੇ ਵਿੱਚ ਕਿਤੇ ਖੇਤੀ ਜਮਾ ਦਿੱਤੀ ਵੀ ਇੱਥੇ ਹਲ ਵਾਹਿਆ ਕਰਾਂਗੇ ਕੋਈ ਸਰੋਵਰ ਥੋੜਾ ਇਹ ਰਹਿਣ ਥੋੜਾ ਦੇਣਾ ਅਸੀਂ। ਏਦਾਂ ਉਹਨਾਂ ਨੇ ਤਿਆਰੀ ਕੀਤੀ ਸਰੋਵਰ ਨੂੰ ਖਤਮ ਕਰਨ ਦੀ।
ਸੋ ਖਾਲਸਾ ਜਾ ਕੱਢ ਸੁੱਟਿਓ ਲੀਨੋ ਖੂਬ ਬਣਵਾਏ।
ਬਾਬਾ ਕਪੂਰ ਸਿੰਘ ਜੀ ਜਾ ਪਹੁੰਚੇ ਸਿੰਘਾਂ ਨੂੰ ਆਖਿਆ ਖਾਲਸਾ ਜੀ ਹੁਣ ਛੇਤੀ ਕਰੋ ਮੇਲੇ ਨੂੰ ਪਹਿਲਾਂ ਸਰੋਵਰ ਉਦਾਂ ਦਾ ਕਰਨਾ ਜਿਵੇਂ ਜਾਂ ਗੁਰੂ ਰਾਮਦਾਸ ਦਾ ਹੁੰਦਾ। ਸਿੰਘਾਂ ਨੇ ਹਿੰਮਤ ਮਾਰੀ ਛੋਟੇ ਵੱਡੇ ਬੱਚੇ ਬੁੱਢੇ ਜਵਾਨ ਸਭ ਸਿੰਘ ਮਾਝੇ ਦੀਆਂ ਆਮ ਸੰਗਤਾਂ ਬੀਬੀਆਂ ਭੈਣਾਂ ਵੀ ਲੱਗ ਗਈਆਂ ਸਾਰੀ ਸੰਗਤ ਨੇ ਰਲ ਕੇ ਸਰੋਵਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਸਾਫ਼ ਕਰ ਦਿੱਤਾ।
ਝੂਲਣਾ ਨਿਕਲ ਖੱਡ ਖੱਡਲ ਤੇ ਖਾਲਸਾ ਜੀ ਅੰਮ੍ਰਿਤਸਰ ਮੇਲੋ ਤੋਂ ਜਰੂਰ ਲਾਇਨਾ।
ਝੂਲਣੇ ਛੰਦ ਵਿੱਚ ਨਿਕਲ ਖੱਡ ਖੱਡਣ ਤੇ ਖਾਲਸਾ ਜੀ ਖੱਡਾਂ ਵਿੱਚੋਂ ਪਹਾੜਾਂ ਵਿੱਚੋਂ ਬੀਕਾਨੇਰ ਦੇ ਜੰਗਲਾਂ ਚੋਂ ਮਾਲਵੇ ਦੇ ਜੰਗਲਾਂ ਚੋਂ ਸਿੰਘ ਵਾਪਸ ਆਏ ਨੇ ਮੇਲਾ ਲਾਉਣ ਵਾਸਤੇ। ਮੇਲਾ ਤਾਂ ਜਰੂਰ ਲੱਗੇਗਾ।
ਇਹ ਨਹਾਏ ਚਿਲਾਏ ਕਹਿ ਬੁੰਗੇ ਬੈਠੇ ਤੋ ਅਕਾਲ ਬੁੰਗੇ ਬੈਠ ਮਤੋ ਸਭ ਮਤਾਏ ਨਾ।
ਸਾਰਿਆਂ ਨੇ ਆ ਕੇ ਫਿਰ ਆਪਣੇ ਬੁੰਗੇ ਜਿੱਥੇ ਸੀ ਉੱਥੇ ਤੰਬੂ ਲਾ ਲਏ ਆਪੋ ਆਪਣੀ ਥਾਂ ਤੇ ਬੁੰਗੇ ਦੇ ਢਾ ਗਏ ਸੀ ਤੁਰਕ। ਅਕਾਲ ਬੁੰਗੇ ਤੇ ਸਾਰੇ ਇਕੱਠੇ ਹੋਏ ਉੱਥੇ ਮਤਾ ਕੀਤਾ। ਫਿਰ
ਕਿਸੇ ਦੁਸ਼ਟ ਕਉ ਦੌੜ ਕੇ ਲੁੱਟ ਲਿਆਵੇ ਤਉ ਬੈਠ ਬੁੰਗਣ ਮਦ ਖੂਬ ਖਾਵਣਾ।
ਕਹਿੰਦੇ ਹੁਣ ਆਪਾਂ ਇੱਥੇ ਰਹਿਣਾ ਤੁਰਕਾਂ ਨੂੰ ਲੁੱਟ ਲੁੱਟ ਕੇ ਲਿਆਇਆ ਕਰਨਾ, ਇੱਥੇ ਬਹਿ ਕੇ ਖਾਣਾ, ਇਹਨਾਂ ਦੀ ਛਾਤੀ ਤੇ ਸਮੂੰਗ ਦਲਨੇ ਆ ਹੁਣ ਅਸੀਂ। ਹਾਂਜੀ,
ਤੁਰਕ ਘਣੇ ਆਵੇ ਸਿੰਘ ਭੱਜ ਜਾਵੇ, ਇਵੇਂ ਹੋਣ ਵਾਧਾ ਸਤ ਗੁਰੂ ਭਾਵਨਾ।
ਇਹ ਮਹਾਰਾਜ ਦਾ ਭਾਣਾ ਵਾਧਾ ਪੰਥ ਦਾ ਹੋਣਾ ਸੀ। ਜਦੋਂ ਬਹੁਤੇ ਤੁਰਕ ਆਉਂਦੇ ਸਿੰਘ ਪਰਾਂ ਹੋ ਜਾਂਦੇ, ਜੇ ਤੁਰਕ ਥੋੜੇ ਆਉਂਦੇ ਸਿੰਘ ਦਬਾ ਲੈਂਦੇ, ਨੀਤੀ ਪੂਰੀ ਵਰਤਦੇ ਸੀ। ਅੱਜ ਕੱਲ ਵਰਗੇ ਨੀ ਵੀ ਐਵੇਂ ਸਿਰ ਪੜਵਾ ਲੈਣਾ ਬਿਨਾਂ ਮਤਲਬ ਦੇ। ਜੰਗ ਕਰਨ ਦਾ ਵੀ ਤਰੀਕਾ ਹੁੰਦਾ ਕਿ ਐਵੇਂ ਸਿਰ ਪੜਵਾ ਲਓ ਬਿਨਾਂ ਮਤਲਬ ਦੇ। ਉਹ ਸਿੰਘ ਦੇਖ ਲੈਂਦੇ ਸੀ ਵੀ ਹੁਣ ਦੁਸ਼ਮਣ ਦਾ ਜ਼ੋਰ ਪੈਂਦਾ, ਪਾਸਾ ਵੱਟ ਜਾਂਦੇ ਸੀਗੇ, ਫਿਰ ਦਾ ਪਾ ਕੇ ਦੱਬ ਲੈਂਦੇ ਸੀ। ਏਦਾਂ ਬਾਬਾ ਕਪੂਰ ਸਿੰਘ ਦੀ ਰਾਜਨੀਤੀ ਦੇ ਬੜੇ ਮਾਹਰ ਸਨ।
ਦੋਹਰਾ ਦੀਪ ਮਾਲ ਮੇਲੋ ਕਰੇ, ਦਿਨ ਰਹੇ ਕੁਸ਼ਕ ਸੁਖ ਪਾਏ।
ਸਰੋਵਰ ਦੀ ਸਫਾਈ ਕਰਾ ਕੇ ਜਲ ਨਵਾਂ ਭਰ ਕੇ ਸਰੋਵਰ ਮੇਲਾ ਵੀ ਮਨਾ ਲਿਆ। ਬੜੀ ਹਿੰਮਤ ਦਾ ਕੰਮ ਸੀ ਇਹ, ਤੁਰਤ ਫੁਰਤ ਕੀਤਾ ਆ ਕੇ ਸਰੋਵਰ ਤੇ ਮੇਲਾ ਦੀਪਮਾਲਾ ਦਾ ਮਨਾ ਕੇ ਸਿੰਘ ਸਾਰੇ।
ਤੁਰਕਣ ਫੌਜਹਿ ਬਹੁ ਆਈ, ਸਿੰਘ ਤੁਰੇ ਜਿਤਾ ਕਿਤ ਦਾਈ।
ਸਿੰਘ ਫੇਰ ਤੁਰਕਾਂ ਦੀ ਫੌਜ ਆ ਗਈ ਕਿ ਅੰਮ੍ਰਿਤਸਰ ਸਿੱਖ ਬੈਠੇ ਉਠਾ ਦਿਓ ਇਹਨਾਂ ਨੂੰ। ਜਦੋਂ ਤੁਰਕਾਂ ਨੇ ਬਹੁਤ ਵੱਡੀ ਫੌਜ ਇਕੱਠੀ ਕਰ ਲਈ, ਸਿੰਘ ਫੇਰ ਅੰਮ੍ਰਿਤਸਰ ਛੱਡ ਕੇ ਜੰਗਲਾਂ ਨੂੰ ਜਾਣ ਲਈ ਮਜਬੂਰ ਹੋ ਗਏ। ਉਹ ਫਿਰ ਸਮਾਂ ਸਾਧ ਸੰਗਤ ਜੀ ਜਦੋਂ ਆਇਆ, ਸਾਲ ਬਹੁਤ ਔਖਾ ਲੰਘਿਆ, ਸਿੰਘ ਜੰਗਲਾਂ 'ਚ ਹੀ ਰਹੇ। ਅਗਲੀ ਦੀਵਾਲੀ ਤੋਂ ਪਹਿਲਾਂ ਭਾਈ ਸਾਹਿਬ ਭਾਈ ਮਨੀ ਸਿੰਘ ਦੀ ਸ਼ਹੀਦੀ ਦਾ ਪ੍ਰਸੰਗ ਸ਼ੁਰੂ ਹੋ ਜਾਣਾ। ਅਗਲੀ ਦੀਵਾਲੀ ਜਿਹੜੀ ਆਏਗੀ ਹੁਣ, ਉਹਦੇ ਸੰਬੰਧ ਵਿੱਚ ਭਾਈ ਮਨੀ ਸਿੰਘ ਜੀ ਸ਼ਹੀਦੀ ਪਾਉਣਗੇ, ਉਹ ਕਥਾ ਆਪਾਂ ਅਗਲੇ ਪ੍ਰਕਰਣਾਂ 'ਚ ਸੁਣਨੀ ਹੈ। ਹੁਣ ਅੱਗੇ ਕੁਦਰਤੀ ਦੀਪਮਾਲਾ ਦਾ ਜੋੜ ਮੇਲਾ ਵੀ ਨੇੜੇ ਆ ਰਿਹਾ ਜੇ, ਅਤੇ ਇਹ ਪ੍ਰਸੰਗ ਵੀ ਸਬਾਬੀ ਨਾਲ ਢੁੱਕ ਗਿਆ ਹੈ। ਆਪਾਂ ਕੱਲ੍ਹ ਤੋਂ ਭਾਈ ਮਨੀ ਸਿੰਘ ਦੀ ਕਥਾ ਸੁਣਨੀ ਹੈ, ਜਿਨ੍ਹਾਂ ਨੇ ਇਸ ਸਮੇਂ ਤੁਰਕਾਂ ਦੇ ਰਾਜ ਵਿੱਚ ਔਖੇ ਸਮੇਂ ਵੀ ਸੇਵਾ ਨਹੀਂ ਸੀ ਛੱਡੀ ਦਰਬਾਰ ਸਾਹਿਬ ਦੀ, ਪਰ ਸਮਾਂ ਜਿਹੜਾ ਸਭ 'ਤੇ ਆਉਣਾ ਉਹ ਆ ਗਿਆ। ਭਾਈ ਸਾਹਿਬ ਵੀ ਸ਼ਹੀਦ ਹੋਏ, ਬੰਦ ਬੰਦ ਘਟਾ ਕੇ ਸਿੱਖੀ ਦਾ ਨਮੂਨਾ ਪੇਸ਼ ਕੀਤਾ। ਉਹ ਆਪਾਂ ਅਗਲੇ ਪ੍ਰਕਰਣਾਂ ਸਰਵਣ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ। ਹੇ ਗੋਬਿੰਦ, ਹੇ ਗੋਪਾਲ,
ਹੇ ਦਿਆਲ ਲਾਲ,
ਪ੍ਰਾਣ ਨਾਥ ਅਨਾਥ ਸਖੇ ਦੀਨ
ਦਰਦ ਨਿਵਾਰ,
ਹੇ ਸਮਰੱਥ ਅਗੰਮ ਪੂਰਨ, ਮੋਹਿ ਮਾਇਆ
ਧਾਰ,
ਅੰਧਕੂਪ ਮਹਾ ਭਿਆਨ,
ਕਪਾਰ ਉਤਾਰ,
ਆਏ ਪ੍ਰਭ ਸਰਣਾਗਤੀ,
ਕਿਰਪਾ ਨਿਧ ਦਿਆਲ,
ਏਕ ਅੱਖਰ ਹਰ ਮਨ ਬਸਤ,
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ
ਸੋ ਤਰੇ ਪਾਰ,
ਜੋ ਸ਼ਰਧਾ